ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Y Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
कोई तो है निजाम हस्ती चला रहा
साउथ एशियन पल्स प्राइम टाइम में आप सबका स्वागत है। वेल फ्राइडे मॉर्निंग, मौसम का हाल इट्स करेंटली 3, फील्स लाइक -3। और मौसम की अपडेट जहां आप तक पहुंचा रहे हैं, मौसम की अपडेट के साथ साथ देश दुनिया भर की सारी लेटेस्ट अपडेट आप तक पहुंचाते हैं 24 घंटे सातों दिन वाई मीडिया के सारे प्लेटफॉर्म्स के साथ। जुड़े रहना चाहते हैं आप वाई मीडिया के सारे प्लेटफॉर्म्स के साथ तो जुड़ना है आपने वाई मीडिया टीवी ऐप के साथ, क्योंकि इस ऐप के जरिए आप इंजॉय करते हैं लाइव टीवी, लाइव रेडियो, southasiandaily.com हमारा फेसबुक पेज एंड southasiandaily.com हमारी वेबसाइट। जो लिसनर्स घर पर हैं उन्हें कहना चाहते हैं आप ट्यून इन कर लीजिए चैनल वाई पर और रॉजर्स 857 बेल 828 टेलिस 2418 पर भी जहाँ पर आप ये चैनल देख सकते हैं, एंटरटेनमेंट इंफोटेनमेंट के साथ जुड़े रह सकते हैं, वहीं हमारे लिसनर्स को बताना चाहते हैं हम चैनल वाइज फ्री प्रीव्यू पर है, तो आराम से घर बैठे आप कंप्लीट पैकेज ऑफ इंफोटेनमेंट एंटरटेनमेंट इंजॉय कर सकते हैं। और अभी बिल्कुल आप इंजॉय करने वाले हैं सारी लेटेस्ट अपडेट्स, ये बीच तैयार है लेकर आप सबके लिए हेडलाइंस, स्टोरी बिहाइंड द हेडलाइंस जानेंगे वीर जी के साथ। एंड दिस पार्ट ऑफ द प्रोग्राम इज ब्रॉट टू यू बाय Zoom। अब आप सबके लिए एक खास ऑफर लेकर आए हैं, जी हाँ Zoom। वैसे तो आप घर बैठे आराम से अपनी उंगलियों के इशारे पर पैसे भेज सकते हैं अपनों को, जी हाँ Zoom मनी ट्रांसफर PayPal सर्विस के साथ। और अब आपको जो है आपके लिए जहाँ डिस्काउंट लेकर आए हैं Zoom, अब क्या है वो स्पेशल ऑफर बिल्कुल हम आपको बताने वाले हैं, लेकिन अपने ऐप स्टोर या फिर प्ले स्टोर से आपने Zoom मनी ट्रांसफर को डाउनलोड करना है। गाड़ी लेने के बारे में सोच रहे हैं और फिर बजट को लेकर थोड़े से परेशान है, लेकिन हमारे लिसनर्स की जानकारी के लिए बता देती हूँ, माई ऑटो सेल्स पर हम आपको बजट की टेंशन लेने की जरूरत नहीं है, बिकॉज आप ह्यूज सेविंग कर सकते हैं जब आप माई ऑटो सेल पर जाएंगे। अमेजिंग कलेक्शन ऑफ कार्स, जी हाँ वाइड रेंज ऑफ कार्स अवेलेबल विद रीजनेबल प्राइस, स्पेशल प्राइस है फॉर इंटरनेशनल स्टूडेंट्स। एंड हमारे लिसनर्स की जानकारी के लिए बता दें, अगर आप एज अ ऊबर ड्राइवर या फिर स्किप द डिशेज लिफ्ट जैसी सर्विसेज अगर आप अपने यूज करने के बारे में सोच रहे हैं, अपने लिए आप इसे एज अ प्रोफेशन यूज करना चाहते हैं, तो आपके लिए बहुत अच्छी गाड़ियां इनके पास अवेलेबल हैं, वो भी बड़े कम प्राइस पर। एंड फाइनेंसिंग भी अवेलेबल है एट 0%, क्रेडिट गुड है बैड है कोई प्रॉब्लम नहीं है, बहुत सारी इन्वेंट्री है इनके पास यूज्ड कार्स की, स्टूडेंट्स जा सकते हैं, स्टूडेंट्स आर मोर देन वेलकम। एंड माया ऑटो सेल्स के लिए आपने ब्रामली एंड स्टील्स के इंटरसेक्शन पर जाना है, जानकारी के लिए आप कॉल कर सकते हैं 905-458-8900 और कैटरीना पैलेस के बारे में बताते हैं, किसी भी तरह का इवेंट अगर आप प्लान कर रहे हैं, सोशल इवेंट है, बर्थडे एनिवर्सरी म्यूजिकल इवनिंग कॉर्पोरेट इवेंट्स गैदरिंग करना चाहते हैं, तो फ्रॉम 100 to 300 पीपल की आप गैदरिंग जो है कर सकते हैं। इनके पास डिफरेंट कुजीन्स अवेलेबल हैं, इंडियन इस्लामिक करेबियन वेस्टर्न वेज एंड नॉन वेज दोनों ऑप्शंस अवेलेबल हैं, एंड इट इज द बेस्ट प्लेस टू होस्ट योर नेक्स्ट इवेंट। सो अगर आप एक अच्छा वेन्यू चाहते हैं अच्छे खाने के साथ, देन कैटरीनाज पैलेस इज द प्लेस, ड्रू रोड एंड ट्रानमेर ड्राइव के इंटरसेक्शन पर है इन द हार्ट ऑफ मिसिसागा। आप जानकारी के लिए बुकिंग्स के लिए कॉल कर सकते हैं 905-673-9840 पर जो है आप कॉल कर सकते हैं। और ताज एक्सप्रेस एक अमेजिंग इवेंट जहां पर ब्रॉडवे मीट्स बॉलीवुड, जबरदस्त म्यूजिक है बाय AR रहमान, सेलिब्रेट करेंगे आप सिंगिंग एंड डांसिंग 23rd November से 4th December तक एट सेंट लॉरेंस सेंटर फॉर द आर्ट्स। ticketmaster.com पर आपने जाना है टिकट बुक कराने के लिए, ticketmaster.com। एंड ताज 25 कोड यूज करने पर 25% ऑफ भी मिलेगा, ताज 25 अगर आप कोड यूज करेंगे तो 25% ऑफ आपको मिलने वाला है। युवीर जी बिल्कुल तैयार है लेकर आप सबके लिए हेडलाइन, स्टोरी बिहाइंड दी हेडलाइन, तो जानेंगे युवीर जी के साथ। हियर आई वुड लाइक टू वेलकम द ग्रुप एडिटर वाई मीडिया युवीर जसवाल जी, वेलकम टू द शो युवीर जी, गुड मॉर्निंग।
गुड मॉर्निंग सुमन जी, बहुत बहुत शुक्रिया, हाउ आर यू?
All well, Yudhvir ji. Fridays are always good.
Fridays are always good. No doubt about that. Happy Friday. और दूसरा सिमरन जी, कल तुसी कह रहे सी थोड़ा वेदर क्लाउडी है, सी थोड़ी जी तो पाज कल परसों, so we bringing some sunshine also in for all the 3 days. How's that?
आपने वो बटन फिर से ऑन कर दिया लगता है।
बिल्कुल बिल्कुल सिमरन जी, असी खास मैका जी सिमरन जी कह रहे हैं कि जी इतने सनशाइन घट हैगी, असी थोड़ी जी सनशाइन थोड़ी जी क्लाउडनेस घट आई है, बट यू नो कदे कदे वेदर वेदर का हर एस्पेक्ट सानू देखना चाहिए, सो थोड़े थोड़े कदे क्लाउड्स होंगे, थोड़ी थोड़ी ठंड भी होगी, बट ओवरऑल असी वेदर कोजी कर दिता, ठीक है
जी। बिल्कुल, थैंक यू, ऑल थैंक्स टू आई नीड।
चलो बहुत शुक्रिया सुमन जी, गलबात जिथे वेदर दी हो रही हैगी है, वेदर दी अपडेट्स असी लगातार अपने लिसनर्स दे नाल सांझियां करदे रहांगे, लेकिन नाल दी नाल सुमन जी समय हो गया हुण इस समय हेडलाइंस दा, सो रुक करदे हां सिद्धा बड़ियां खबरां वल। ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਟਵਾ ਵੱਲ ਰੁਕ ਕਰ ਰਹੇ ਹੈਗੇ ਆ। ਆਟਵਾ ਜਿੱਥੇ ਕਿ ਅੱਜ 11 ਵਜੇ ਹੁਣ ਤੋਂ ਤਕਰੀਬਨ 1 ਘੰਟੇ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਮੁਲਾਕਾਤ ਕਰ ਰਹੇ ਨੇ। ਯਾਦ ਰਹੇ ਕਿ ਇਲੈਕਸ਼ਨ ਦੇ ਦਰਮਿਆਨ ਲਿਬਰਲ ਪਾਰਟੀ ਨੇ ਆਪਣੀ ਅਟੈਕ ਐਕਟ ਦੇ ਵਿੱਚ ਡਗ ਫੋਰਡ ਨੂੰ ਸ਼ਾਮਿਲ ਕੀਤਾ ਸੀਗਾ ਔਰ ਉਹਨਾਂ ਨੇ ਕਿਹਾ ਸੀਗਾ ਕਿ ਜਿਸ ਤਰ੍ਹਾਂ ਦੇ ਕੱਟਸ ਓਨਟੈਰੀਓ ਦੀ ਪੀਸੀ ਪਾਰਟੀ ਔਰ ਡਗ ਫੋਰਡ ਓਨਟੈਰੀਓ ਦੇ ਵਿੱਚ ਲਗਾ ਰਹੇ ਨੇ, ਕੁਝ ਇਸੇ ਤਰ੍ਹਾਂ ਦੇ ਕੱਟਸ ਫੈਡਰਲ ਲੈਵਲ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਲਗਾ ਸਕਦੀ ਹੈ। ਲੇਕਿਨ ਕੱਲ ਡਗ ਫੋਰਡ ਨੇ ਓਨਟੈਰੀਓ ਦੇ ਪ੍ਰੀਮੀਅਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈਗਾ ਕਿ ਜ਼ਰੂਰ ਉਹ ਸਾਫ਼ ਕਰ ਦੇਣਾ ਚਾਹੁੰਦੇ ਨੇ ਕਿ ਉਹ ਇਲੈਕਸ਼ਨ ਦੀ ਗੱਲਬਾਤ ਸੀਗੀ ਜਿੱਥੇ ਕਿ ਪੋਲੀਟੀਕਲ ਗੱਲਬਾਤ ਕੀਤੀ ਜਾਂਦੀ ਹੈ, ਲੇਕਿਨ ਹੁਣ ਸਮੇਂ ਵੱਖਰਾ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਕਈ ਤਰ੍ਹਾਂ ਦੀ ਜਿਹੜੀਆਂ ਡੀਲਸ ਨੇ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਆਪਸ ਦੇ ਵਿੱਚ ਇਹਨਾਂ ਡੀਲਸ ਦੇ ਬਾਰੇ ਗੱਲਬਾਤ ਕਰ ਸਕਦੇ ਨੇ। ਕਿਹੜੀ ਡੀਲ ਵਾਕਈ ਹੀ ਕਾਮਯਾਬੀ ਹੋਏਗੀ ਜਾਂ ਨਹੀਂ, ਇਹਦੇ ਉੱਤੇ ਸਾਡੀ ਨਿਗਾਹ ਲਗਾਤਾਰ ਬਰਕਰਾਰ ਹੈ ਔਰ ਵਾਈ ਮੀਡੀਆ ਦੇ ਹਰ ਪਲੇਟਫਾਰਮ ਦੇ ਉੱਤੇ ਅਸੀਂ ਤੁਹਾਨੂੰ ਅਸੀਂ ਲਗਾਤਾਰ ਇਸ ਇੰਪੋਰਟੈਂਟ ਮੀਟਿੰਗ ਦੇ ਬਾਰੇ ਅਪਡੇਟ ਕਰਦੇ ਰਹਾਂਗੇ। ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਨੂੰ ਇਹ ਜ਼ਰੂਰ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਜਿੱਥੇ ਡਿਸੰਬਰ ਦੇ ਪਹਿਲੇ ਹਫ਼ਤੇ ਪ੍ਰੀਮੀਅਰਸ ਨੂੰ ਹੋਸਟ ਕਰ ਰਹੇ ਨੇ ਟੋਰੋਂਟੋ ਦੇ ਵਿੱਚ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਔਰ ਪ੍ਰੀਮੀਅਰਸ ਦੀ ਜਿਹੜੀ ਇਹ ਮੀਟਿੰਗ ਹੈ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗੀ। ਇਸ ਗੱਲ ਦਾ ਅਹਿਸਾਸ ਫੈਡਰਲ ਲਿਬਰਲ ਸਰਕਾਰ ਨੂੰ ਚੰਗੀ ਤਰ੍ਹਾਂ ਹੈਗਾ ਹੈ ਕਿ ਉਹਨਾਂ ਨੂੰ ਪ੍ਰੀਮੀਅਰ ਦੇ ਨਾਲ ਬਹੁਤ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਇਸ ਵੇਲੇ ਮਾਈਨੋਰਟੀ 'ਚ ਹੈ। ਜੇ ਉਹ ਵਾਕਈ ਹੀ ਕੁਝ ਏਜੰਡਾ ਸੈੱਟ ਕਰਨਾ ਚਾਹੁੰਦੇ ਨੇ, ਵਾਕਈ ਕੁਝ ਕੰਮ ਕਰਨਾ ਚਾਹੁੰਦੇ ਨੇ, ਅਤੇ ਪ੍ਰੀਮੀਅਰਸ ਜਿਨ੍ਹਾਂ ਦੇ ਵਿੱਚੋਂ ਕਿ ਡਗ ਫੋਰਡ ਬਹੁਤ ਅਹਿਮ ਨੇ, ਜੇਸਨ ਕੈਨੀ, ਸਕੌਟ ਮੋ, ਇਹਨਾਂ ਸਾਰਿਆਂ ਦੇ ਨਾਲ ਕਲੋਜ਼ਲੀ ਕੰਮ ਕਰਨ ਦੀ ਜ਼ਰੂਰਤ ਹੈ। ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੇ ਫੈਡਰਲ ਕੈਬਨਿਟ ਮਿਨਿਸਟਰਸ ਨੇ ਉਹ ਬਹੁਤ ਤੇਜ਼ੀ ਦੇ ਨਾਲ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ, ਚਾਹੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਿਨਲੈਂਡ ਦੀ ਗੱਲ ਕਰ ਲਈਏ ਜਾਂ ਹੋਰ ਕੈਬਨਿਟ ਮੰਤਰੀਆਂ ਦੀ ਗੱਲ ਕਰ ਲਈਏ, ਕਿੱਥੇ ਕਿੱਥੇ ਕਿਹੜੇ ਕਿਹੜੇ ਕੈਬਨਿਟ ਮਿਨਿਸਟਰਸ ਕੀ ਕੰਮ ਕਰ ਰਹੇ ਨੇ, ਜੇ ਅੱਜ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਅੱਗੇ ਚੱਲ ਕੇ ਤੁਹਾਨੂੰ ਇਹਦੇ ਬਾਰੇ ਵੀ ਜ਼ਰੂਰ ਅਪਡੇਟ ਦੇਵਾਂਗੇ। ਹੁਣ ਗੱਲਬਾਤ ਕਰਦੇ ਹਾਂ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਐਜੂਕੇਸ਼ਨ ਸਿਸਟਮ ਦੀ। ਕੱਲ੍ਹ ਐਜੂਕੇਸ਼ਨ ਸਿਸਟਮ ਦੇ ਬਾਰੇ ਖਾਸ ਪ੍ਰੋਗਰਾਮ ਚੈਨਲ ਵਾਈ ਦੇ ਉੱਤੇ ਆਰਗਨਾਈਜ਼ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਐਸੋਸੀਏਟ ਡਾਇਰੈਕਟਰ ਮਾਰਕ ਹਾਰਮਰ ਉਹ ਇੱਥੇ ਮੌਜੂਦ ਸੀਗੇ, ਇਸ ਤੋਂ ਇਲਾਵਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਹੀ ਸਾਡੇ ਸਕੂਲ ਬੋਰਡ ਦੇ ਟਰੱਸਟੀ ਵਾਰਡ ਨੰਬਰ 9 ਔਰ 10 ਤੋਂ ਬਲਬੀਰ ਸੋਹੀ ਜੀ ਵੀ ਮੌਜੂਦ ਸੀਗੇ, ਨਾਲ ਕੈਲੀ ਕਰੂਗਰ ਉਹ ਵੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਸੀਗੇ, ਉਹਨਾਂ ਨੇ ਵੀ ਬਤੌਰ ਟੀਚਰ ਔਰ ਬਤੌਰ ਐਡਮਿਨਿਸਟ੍ਰੇਟਰ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ ਰੱਖੇ, ਜਿੱਥੇ ਕਈ ਤਰ੍ਹਾਂ ਦੇ ਅਹਿਮ ਸਵਾਲ ਓਨਟੈਰੀਓ ਦੇ ਵਿੱਚ ਔਰ ਸਾਡੇ ਖਾਸ ਕਰ ਪੀਲ ਰੀਜਨ ਦੇ ਵਿੱਚ ਜਿਹੜੇ ਐਜੂਕੇਸ਼ਨ ਹੋ ਰਹੀ ਹੈ ਉਹਦੇ ਬਾਰੇ ਰੱਖੇ ਗਏ। ਇਸ ਦੇ ਵਿੱਚ ਅਸੀਂ ਸਵਾਲ ਉਹਨਾਂ ਨੂੰ ਪੁੱਛੇ ਸੀਗੇ ਕਿ ਕਿਆ ਸਕੂਲਸ ਦੇ ਵਿੱਚ ਐਡੂਕੇਟ ਰਿਸੋਰਸਿਸ ਹੈਗੇ ਨੇ, ਕਲਾਸ ਸਾਈਜ਼ ਕਿੰਨਾ ਕੁ ਹੋਣਾ ਚਾਹੀਦਾ, ਕਿੰਨੇ ਕੁ ਸਟੂਡੈਂਟਸ ਜਿਹੜੇ ਨੇ ਇੱਕ ਕਲਾਸ ਦੇ ਵਿੱਚ ਹੋਣੇ ਚਾਹੀਦੇ, ਸਕੂਲਸ ਦੇ ਵਿੱਚ ਜਿਹੜਾ ਸੈੱਲਫੋਨ ਦੇ ਉੱਤੇ ਬੈਨ ਲਗਾਉਣ ਦੀ ਗੱਲ ਕੀਤੀ ਗਈ ਹੈ, ਇਹਦੇ ਬਾਰੇ ਬਲਬੀਰ ਸੋਹੀ ਉਹਨਾਂ ਨੇ ਦੱਸਿਆ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਪਹਿਲਾਂ ਹੀ ਜਿਹੜਾ ਬੈਨ ਆ ਉਹ ਸੈੱਲਫੋਨਸ ਦੇ ਉੱਤੇ ਲਗਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬੁਲਿੰਗ ਦੇ ਬਾਰੇ ਖਾਸ ਗੱਲਬਾਤ ਕੀਤੀ ਗਈ ਕਿਉਂਕਿ ਬੁਲਿੰਗ ਅਵੇਅਰਨੈਸ ਵੀਕ ਜੋ ਹੈ ਉਸ ਦੇ ਤਹਿਤ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਐਜੂਕੇਟ ਕੀਤਾ ਜਾ ਸਕਦਾ, ਜਿਹੜੇ ਬੁਲਿੰਗ ਦੇ ਵਿਕਟਿਮਸ ਨੇ ਔਰ ਜਿਹੜੇ ਬੱਚੇ ਬੁਲੀ ਕਰਦੇ ਨੇ, ਇਸ ਤੋਂ ਇਲਾਵਾ ਪੇਰੈਂਟਸ ਨੂੰ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਂਟਲ ਹੈਲਥ ਅੱਜ ਕੱਲ੍ਹ ਬੜਾ ਇੰਪੋਰਟੈਂਟ ਇਸ਼ੂ ਹੈਗਾ, ਖਾਸ ਕਰ ਜਿਹੜੇ ਬੱਚੇ ਜੇ ਕੋਈ ਐਂਗਜ਼ਾਇਟੀ, ਡਿਪਰੈਸ਼ਨ ਐਸੇ ਇਸ਼ੂਜ਼ ਦੇ ਨਾਲ ਜੂਝ ਰਹੇ ਨੇ ਉਹਦੇ ਬਾਰੇ ਕੀ ਕਰਨਾ ਚਾਹੀਦਾ ਹੈ। ਆਖਿਰਕਾਰ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਕਾਉਂਸਲਿੰਗ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ, ਕਿਉਂਕਿ ਉਹਨਾਂ ਦੇ ਕਰੀਅਰ ਪਾਥ ਕਿੱਧਰ ਨੂੰ ਜਾਣ, ਇਹਦੇ ਵਾਸਤੇ ਵੀ ਵਿਚਾਰ ਜਿਹੜੇ ਨੇ ਉਹ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਇਸ ਦੇ ਉੱਤੇ ਵੀ ਅਸੀਂ ਖਾਸ ਸਵਾਲ ਪੁੱਛਿਆ ਸੀਗਾ ਕਿ ਕਿਆ ਸਕੂਲਸ ਦੇ ਵਿੱਚ ਡਰੱਗਸ ਵਿਕਦੀ ਹੈ, ਕਿਉਂਕਿ ਅਕਸਰ ਇਹ ਸਵਾਲ ਵੀ ਖੜਾ ਕੀਤਾ ਜਾਂਦਾ ਕਿ ਸਕੂਲਾਂ ਦੇ ਵਿੱਚ ਕੁਝ ਨਹੀਂ ਹੋ ਰਿਹਾ, ਟੀਚਰਸ ਜਾਂ ਪੁਲਿਸ ਵਾਲੇ ਕੁਝ ਨਹੀਂ ਕਰ ਰਹੇ, ਸਕੂਲਾਂ ਦੇ ਵਿੱਚ ਡਰੱਗ ਅਵੇਲੇਬਲ ਹੈ। ਇਸ ਦੇ ਉੱਤੇ ਵੀ ਡਿਟੇਲ ਦੇ ਵਿੱਚ ਜਿਹੜੀ ਸਾਰੀ ਅਪਡੇਟ ਹੈ ਉਹ ਸਾਂਝੀ ਕੀਤੀ ਗਈ ਹੈ, ਜਿੱਥੇ ਮਾਰਕ ਹਰਮਰ ਹੋਣਾ ਦਾ ਕਹਿਣਾ ਸੀਗਾ ਕਿ ਸਕੂਲ ਦੇ ਵਿੱਚ ਕੁਛ ਨਾ ਕੁਛ ਇਸ਼ੂ ਜ਼ਰੂਰ ਹੋ ਸਕਦੇ ਨੇ, ਪਰ ਬਾਏ ਐਂਡ ਲਾਰਜ ਸਕੂਲਸ ਦੇ ਵਿੱਚ ਸਿਵਾਏ ਵਾਸ਼ਰੂਮ ਦੇ ਜਾਂ ਲੋਕਰ ਰੂਮ ਦੇ ਸਭ ਜਗ੍ਹਾ ਕੈਮਰਾਜ਼ ਲੱਗੇ ਹੋਏ ਨੇ, ਲੇਕਿਨ ਲੋਕਰ ਦੇ ਵਿੱਚ ਕਿਸੇ ਦੇ ਕੀ ਹੈ ਜਾਂ ਕੋਈ ਵਾਸ਼ਰੂਮ ਦੇ ਵਿੱਚ ਕੀ ਹੋ ਰਿਹਾ ਜਾਂ ਇਸ ਤੋਂ ਇਲਾਵਾ ਬਾਹਰ ਜੇ ਕੋਈ ਬੱਚਾ ਜਾ ਰਿਹਾ ਹੈ ਪਿਜ਼ਾ ਪਲਾਜ਼ਾ ਦੇ ਵਿੱਚ ਉੱਥੇ ਕੀ ਕਰ ਰਿਹਾ, ਉਹ ਕਈ ਵਾਰ ਉਸ ਚੀਜ਼ ਦਾ ਖਿਆਲ ਰੱਖਣਾ ਮੁਸ਼ਕਿਲ ਹੈ, ਲੇਕਿਨ ਅੰਦਰ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪੂਰੀ ਹਰ ਜਗ੍ਹਾ ਦੇ ਉੱਤੇ ਜਿਹੜੇ ਕੈਮਰਾਜ਼ ਨੇ ਉਹ ਲਗਾ ਰੱਖੇ ਨੇ। ਸੋ ਡਿਟੇਲ ਦੇ ਵਿੱਚ ਐਜੂਕੇਸ਼ਨ ਦੇ ਬਾਰੇ ਗੱਲਬਾਤ ਜਿਹੜੀ ਹੈ ਕੀਤੀ ਗਈ, ਅੱਗੇ ਚੱਲ ਕੇ ਕੁਝ ਹੋਰ ਜੋ ਵਿਚਾਰ ਸਾਂਝੇ ਕੀਤੇ ਗਏ ਉਹ ਵੀ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਸਰਕਾਰ ਵਿਰੋਧੀ ਇੱਕ ਬਾਰ ਦੇ ਬਾਹਰ ਇਹ ਇੰਸੀਡੈਂਟ ਹੋਇਆ ਜਿਸ ਦੇ ਵਿੱਚ ਕਿ ਇੱਕ ਸ਼ਖਸ ਗੋਲੀ ਲੱਗਣ ਦੇ ਕਾਰਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਟੋਰਾਂਟੋ ਦੇ ਇੱਕ ਸਟੋਰ ਫਰੰਟ ਦੇ ਬਾਹਰ ਇੱਕ ਸ਼ਖਸ ਜਿਹਨੇ ਕਿ ਕਾਰ ਦੀ ਟੱਕਰ ਹੋ ਗਈ ਸੀਗੀ ਉੱਥੇ ਵੀ ਇਸ ਸ਼ਖਸ ਨੂੰ ਚਾਰਜ ਕਰ ਲਿਆ ਗਿਆ। ਇੱਕ ਵੱਖਰੀ ਖਬਰ ਦੇ ਵਿੱਚ ਅਸੀਂ ਦੱਸ ਦਈਏ ਕਿ ਬ੍ਰੈਂਪਟਨ ਦੇ ਵਿੱਚ ਇੱਕ ਤੇਜ਼ ਧਾਰ ਹਥਿਆਰ ਦੇ ਨਾਲ ਇੱਕ ਸ਼ਖਸ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ। ਹਸਪੀਟਲ ਦੇ ਵਿੱਚ ਲਿਜਾਂਦਾ ਗਿਆ ਇਸ ਸ਼ਖਸ ਨੂੰ, ਲੇਕਿਨ ਜੋ ਖਬਰ ਸਾਡੇ ਕੋਲ ਆ ਰਹੀ ਹੈ ਉਸ ਦੇ ਮੁਤਾਬਿਕ ਹੁਣ ਇਹ ਸ਼ਖਸ ਖਤਰੇ ਤੋਂ ਬਾਹਰ ਹੈ। ਲਗਾਤਾਰ ਅੱਜ ਅਮਰੀਕਾ ਵੱਲ ਲੱਗੀ ਰਹੇਗੀ ਜਿੱਥੇ ਕਿ ਜਿਹੜੀਆਂ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਹੇਅਰਿੰਗ ਸੀਗੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ। ਇਸ ਤੋਂ ਬਾਅਦ ਰਿਪਬਲਿਕਨਸ ਆਪਣੀ ਸਟ੍ਰੈਟਜੀ ਬਿਲਡ ਕਰ ਰਹੇ ਨੇ। ਡੋਨਲਡ ਟਰੰਪ ਜਿੱਥੇ ਕਿ ਵੱਖ ਵੱਖ ਰਿਪਬਲਿਕਨਸ ਦੇ ਨਾਲ ਵੀ ਗੱਲਬਾਤ ਕਰ ਰਹੇ ਆ, ਖਬਰ ਮਿਲੀ ਹੈ ਕਿ ਉਹਨਾਂ ਨੇ ਫੋਕਸ ਨਿਊਜ਼ ਦੇ ਉੱਤੇ ਵੀ ਫੋਨ ਕੀਤਾ ਹੈਗਾ ਔਰ ਰਿਪਬਲਿਕਨਸ ਦੀ ਕੀ ਰਣਨੀਤੀ ਹੋਏਗੀ ਹੈਡਿੰਗ ਟੁਵਰਡਸ ਦ 2020 ਇਲੈਕਸ਼ਨਸ। ਦੂਸਰੀ ਤਰਫ ਜਿਹੜੇ ਡੈਮੋਕਰੈਟਸ ਨੇ ਉਹ ਚਾਹੁੰਦੇ ਨੇ ਕਿ ਜੀ ਸੈਨੇਟ ਦੇ ਵਿੱਚ ਇਹ ਮਾਮਲਾ ਖਿੱਚੇ ਔਰ ਸੈਨੇਟ ਦੇ ਵਿੱਚ ਵੀ ਜਿਹੜਾ ਟ੍ਰਾਇਲ ਚੱਲੇ। ਕਿਆ ਇਹ 2 ਹਫ਼ਤੇ ਤੱਕ ਚੱਲੇਗਾ, ਜ਼ਿਆਦਾ ਚੱਲੇਗਾ? ਇੰਪੀਚਮੈਂਟ ਦੇ ਚਾਂਸਿਸ ਕਾਫੀ ਘੱਟ ਨੇ ਐਜ਼ ਆਫ ਨਾਓ, ਕਿਉਂਕਿ ਨੰਬਰਸ ਡੈਮੋਕਰੈਟਸ ਕੋਲ ਨਹੀਂ ਹੈ 2/3 ਮੈਜੋਰਿਟੀ ਵਾਸਤੇ। ਲੇਕਿਨ ਕਿਆ ਡੋਨਲਡ ਟਰੰਪ ਨੂੰ ਬਤੌਰ ਰਾਸ਼ਟਰਪਤੀ ਦੀ ਪੋਜੀਸ਼ਨ ਤੋਂ ਹਟਾਇਆ ਜਾ ਸਕਦਾ ਹੈ? ਇਹਦੇ ਬਾਰੇ ਅੱਗੇ ਚੱਲ ਕੇ ਅਨਾਲਿਸਿਸ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਅਗਲੀ ਵੱਡੀ ਖਬਰ ਦੇ ਵਿੱਚ ਅਮਰੀਕਾ ਨੇ ਪਾਕਿਸਤਾਨ ਨੂੰ ਵਾਰਨਿੰਗ ਦਿੱਤੀ ਹੈਗੀ ਹੈ ਕਿ ਚਾਈਨਾ ਦਾ ਸੀਪੈਕ ਪ੍ਰੋਜੈਕਟ ਜੋ ਹੈ ਉਹਦੇ ਨਾਲ ਪਾਕਿਸਤਾਨ ਦੀ ਇਕਨੋਮੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਅਮਰੀਕਾ ਦਾ ਕਹਿਣਾ ਹੈਗਾ ਕਿ ਚਾਹੇ ਹਜੇ ਫਿਲਹਾਲ ਪੇਮੈਂਟਸ ਜਿਹੜੀਆਂ ਨੇ ਲੋਨ ਦੀਆਂ ਉਹ ਪਾਕਿਸਤਾਨ ਨੂੰ ਨਹੀਂ ਦੇਣੀਆਂ ਪੈ ਰਹੀਆਂ, ਪਰ ਜਲਦੀ ਹੀ ਜਦੋਂ ਪਾਕਿਸਤਾਨ ਨੂੰ ਲੋਨ ਦੀਆਂ ਪੇਮੈਂਟਸ ਦੇਣੀਆਂ ਪੈਣਗੀਆਂ ਉਸ ਵੇਲੇ ਪਾਕਿਸਤਾਨ ਦੀ ਇਕਨੋਮੀ ਔਰ ਜੋ ਪ੍ਰਧਾਨ ਮੰਤਰੀ ਇਮਰਾਨ ਖਾਨ ਰਿਫੋਰਮਸ ਚਾਹੁੰਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ। ਇਸ ਤੋਂ ਇਲਾਵਾ ਅਮਰੀਕਾ ਨੇ ਇਹ ਵੀ ਕਿਹਾ ਕਿ ਚਾਹੇ ਲੋਨ ਦੀਆਂ ਪੇਮੈਂਟਸ ਵੀ ਡੈਫਰ ਕਰ ਦਿੱਤੀਆਂ ਜਾਣ, ਲੇਕਿਨ ਉਹਦੇ ਬਾਵਜੂਦ ਚਾਈਨਾ ਦੇ ਜਿਹੜਾ ਸੀਪੈਕ ਪ੍ਰੋਜੈਕਟ ਹੈ ਇਹਦਾ ਪਾਕਿਸਤਾਨ ਨੂੰ ਨੁਕਸਾਨ ਹੋਏਗਾ। ਇਸ ਦਰਮਿਆਨ ਇੱਕ ਵੱਖਰੀ ਖਬਰ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਫਰਾਈਡੇ ਵਾਲੇ ਦਿਨ ਕਿਹਾ ਹੈਗਾ ਕਿ ਮਹਿੰਗਾਈ ਦੇ ਉੱਤੇ ਜਿਹੜਾ ਕਾਬੂ ਹੈ ਪਾ ਲਿਆ ਗਿਆ ਹੈ। ਜੋ ਪਹਿਲਾਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਉਹਨਾਂ ਦਾ ਤੇ ਕੁਛ ਨਹੀਂ ਕੀਤਾ ਜਾ ਸਕਦਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਜਿਹੜੀ ਹੈ ਉਹ ਨਹੀਂ ਹੋਏਗੀ। ਲੇਕਿਨ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਵੇਲੇ ਪਾਕਿਸਤਾਨ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਪਿਛਲੀਆਂ ਸਰਕਾਰਾਂ ਦੁਆਰਾ ਜੋ ਇੰਨਾ ਕਰਜ਼ਾ ਪਾਕਿਸਤਾਨ ਦੇ ਉੱਤੇ ਪਾ ਦਿੱਤਾ ਗਿਆ, ਖਾਸ ਕਰ ਹਿਊਜ ਸਰਕੂਲਰ ਡੈਟ ਜਿਹੜਾ ਹੈ ਉਹਦੇ ਕਾਰਨ ਦਿੱਕਤ ਆ ਰਹੀ ਹੈ, ਫੋਰਨ ਐਕਸਚੇਂਜ ਰਿਜ਼ਰਵ ਜਿਹੜੇ ਥੱਲੇ ਨੇ ਉਹਦੇ ਕਾਰਨ ਦਿੱਕਤ ਆ ਰਹੀ ਹੈ, ਕਰੰਟ ਅਕਾਊਂਟ ਡੈਫੀਸਿਟ ਇਸ ਵੇਲੇ ਸਾਨੂੰ ਪਰੇਸ਼ਾਨ ਕਰ ਰਿਹਾ। ਸੋ ਆਵਾਮ ਦੀ ਮਦਦ ਉਹਨਾਂ ਨੇ ਮੰਗੀ ਹੈ ਕਿ ਜੀ ਸਾਨੂੰ ਆਵਾਮ ਦੀ ਮਦਦ ਦੀ ਜ਼ਰੂਰਤ ਹੈ, ਖਾਸ ਕਰ ਡਾਲਰ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ 35% ਜਿਹੜਾ ਇਸ ਵੇਲੇ ਡਿਪਰੀਸ਼ੀਏਟ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪੀ 35% ਡਿਪਰੀਸ਼ੀਏਟ ਕਰ ਗਿਆ। ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਮਦਦ ਇਸੇ ਤਰ੍ਹਾਂ ਮਿਲਦੀ ਰਹੀ ਤੇ ਪਾਕਿਸਤਾਨ ਨੂੰ ਦੁਬਾਰਾ ਸਹੀ ਰਸਤੇ ਦੇ ਉੱਤੇ ਲਿਆਉਣ ਦੇ ਵਿੱਚ ਉਹਨਾਂ ਦੀਆਂ ਕੋਸ਼ਿਸ਼ਾਂ ਹੋਰ ਜ਼ਿਆਦਾ ਕਾਮਯਾਬ ਹੋ ਸਕਦੀਆਂ ਨੇ। ਸੀਪੈਕ ਪ੍ਰੋਜੈਕਟ ਦੇ ਉੱਤੇ ਇੱਕ ਵੱਖਰੀ ਮੀਟਿੰਗ ਦੇ ਵਿੱਚ ਅਸਦ ਉਮਰ ਨੇ ਕਿਹਾ ਹੈ ਕਿ ਸੀਪੈਕ ਪ੍ਰੋਜੈਕਟ ਦੇ ਉੱਤੇ ਉਹਨਾਂ ਨੇ ਚਾਈਨੀਜ਼ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਹਾਲਾਂਕਿ ਕੰਸਰਨਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਮਰੀਕਾ ਵੱਲੋਂ ਉਠਾਏ ਜਾ ਰਹੇ ਨੇ, ਪਰ ਸੀਪੈਕ ਪ੍ਰੋਜੈਕਟ ਦੇ ਬਾਰੇ ਅਸਦ ਉਮਰ ਦਾ ਇਹ ਦਾਅਵਾ ਹੈ ਕਿ ਇਹਦੇ ਨਾਲ ਪਾਕਿਸਤਾਨ ਨੂੰ ਕਾਫੀ ਜ਼ਿਆਦਾ ਮਦਦ ਮਿਲੇਗੀ। ਅਫਗਾਨਿਸਤਾਨ ਦੇ ਵਿੱਚ ਇੰਡੀਆ ਦੇ ਰੋਲ ਨੂੰ ਸਪੋਰਟ ਕਰੇਗਾ। ਅਫਗਾਨਿਸਤਾਨ ਦੇ ਬਾਰੇ ਬਿਆਨ ਤਾਜ਼ਾ ਕਰਦੇ ਹਾਂ ਜਿੱਥੇ ਅਮਰੀਕਾ ਨੇ ਕਿਹਾ ਹੈਗਾ ਕਿ ਅਮਰੀਕਾ ਆਪਣੇ ਫੌਜੀ ਅਫਗਾਨਿਸਤਾਨ ਤੋਂ ਵਾਪਸ ਬੁਲਾ ਰਿਹਾ ਹੈ। ਲੇਕਿਨ ਇੰਡੀਆ ਨੇ ਤਕਰੀਬਨ $3 billion ਅਫਗਾਨਿਸਤਾਨ ਦੇ ਵਿੱਚ ਖਰਚਿਆ ਹੈ। ਅਮਰੀਕਾ ਦਾ ਕਹਿਣਾ ਹੈਗਾ ਕਿ ਜਿਹੜੇ $3 billion ਇੰਡੀਆ ਨੇ ਖਰਚੇ ਨੇ ਔਰ ਇੰਡੀਆ ਦੀ ਮਦਦ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਕਾਫੀ ਫਾਇਦਾ ਹੋਇਆ ਹੈ। ਇਹ ਜਾਣਕਾਰੀ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲ ਜੋ ਕਿ ਅਫਗਾਨਿਸਤਾਨ ਦੇ ਇੰਚਾਰਜ ਨੇ ਨੈਂਸੀ ਇਜ਼ੋ ਜੈਕਸਨ, ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਇੰਡੀਆ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਆਪਣਾ ਸਟਰੋਂਗ ਰੋਲ ਅਦਾ ਕਰਦਾ ਰਹੇ ਤਾਂ ਕਿ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਜਾਣ ਤੋਂ ਬਾਅਦ ਸ਼ਾਂਤੀ ਬਹਾਲ ਕੀਤੀ ਜਾ ਸਕੇ। ਅਸੀਂ ਇੰਡੀਆ ਵੱਲ, ਇੰਡੀਆ ਤੋਂ ਵੱਡੀ ਖਬਰ, ਮਹਾਰਾਸ਼ਟਰ ਸਰਕਾਰ ਨੂੰ ਉਧਵ ਠਾਕਰੇ ਲੀਡ ਕਰ ਸਕਦੇ ਨੇ। ਸ਼ਰਦ ਪਵਾਰ ਨੇ ਕਿਹਾ ਹੈ ਕਿ ਅਲਾਇੰਸ ਪੂਰੀ ਤਰ੍ਹਾਂ ਹੁਣ ਮਜ਼ਬੂਤ ਹੈ ਔਰ ਸ਼ਿਵਸੈਨਾ ਦੇ ਵੱਲੋਂ ਸ਼ਿਵਸੈਨਾ ਸੁਪਰੀਮੋ ਬਾਲ ਠਾਕਰੇ ਮਹਾਰਾਸ਼ਟਰ ਦੇ ਅਗਲੇ ਚੀਫ ਮਿਨਿਸਟਰ ਬਣ ਸਕਦੇ ਨੇ। ਕਾਂਗਰਸ ਔਰ ਐਨਸੀਪੀ ਦੀ ਲੀਡਰ ਨੇ ਐਨਸੀਪੀ ਦੀ ਲੀਡਰਸ਼ਿਪ ਨੇ ਅੱਜ ਫਰਾਈਡੇ ਵਾਲੇ ਦਿਨ ਕਾਮਨ ਮਿਨੀਮਮ ਪ੍ਰੋਗਰਾਮ ਡਿਸਕਸ ਕੀਤਾ, ਪਾਵਰ ਸ਼ੇਅਰਿੰਗ ਅਰੇਂਜਮੈਂਟਸ ਵੀ ਡਿਸਕਸ ਹੋ ਗਈਆਂ ਨੇ, ਜਿੱਥੇ ਚੀਫ ਮਿਨਿਸਟਰ ਉਧਵ ਠਾਕਰੇ ਹੋਣਗੇ, ਉਹਦੇ ਨਾਲ ਨਾਲ ਕੈਬਨਿਟ ਪੋਜੀਸ਼ਨਸ ਜਿਹੜੀਆਂ ਉਹ ਵੀ ਆਪਸ ਦੇ ਵਿੱਚ ਤਿੰਨੇ ਪਾਰਟੀਜ਼ ਨੇ ਵੰਡ ਲਈਆਂ ਨੇ। ਲੇਕਿਨ ਇਸ ਦਰਮਿਆਨ ਇਹ ਸਵਾਲ ਬੀਜੇਪੀ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ 288 ਮੈਂਬਰ ਦੀ ਜਿਹੜੀ ਅਸੈਂਬਲੀ ਹੈ ਉਹਦੇ ਵਿੱਚ ਜੇ ਕਿਸੇ ਕੋਲ 50-45 ਸੀਟਾਂ ਨੇ ਤੇ ਆਖਿਰਕਾਰ ਕਿਆ ਉਹ 5 ਸਾਲ ਸਰਕਾਰ ਚਲਾ ਸਕਦੇ ਨੇ ਜਾਂ ਨਹੀਂ। ਇਸ ਦੇ ਜਵਾਬ ਦੇ ਵਿੱਚ ਸੰਜੇ ਰਾਊਤ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਸਾਫ਼ ਕਰ ਚੁੱਕੇ ਹਾਂ ਕਿ ਅਗਲੇ 50 ਸਾਲ ਤੱਕ ਸ਼ਿਵ ਸੈਨਾ ਦੀ ਸਰਕਾਰ ਹੋਏਗੀ। ਸੰਜੇ ਰਾਊਤ ਨੇ ਕਿਹਾ ਹੈ ਕਿ ਉਸ ਸਮੇਂ ਆ ਗਿਆ ਹੈ ਕਿ ਅਸੀਂ ਬੀਜੇਪੀ ਦੀ ਦਾਦਾਗਿਰੀ ਨੂੰ ਖਤਮ ਕਰੀਏ, ਔਰ ਨਾਲ ਹੀ ਉਹ ਸਮੇਂ ਵੀ ਆ ਗਿਆ ਕਿ ਬੀਜੇਪੀ ਨੂੰ ਪਿੱਛੇ ਛੱਡਦੇ ਹਾਂ, ਸ਼ਿਵ ਸੈਨਾ ਬਾਲ ਠਾਕਰੇ ਹੋਣਾ ਦੇ ਸੁਪਨਿਆਂ ਨੂੰ ਮਹਾਰਾਸ਼ਟਰ ਦੇ ਵਿੱਚ ਪੂਰਾ ਕਰੇ। ਖਬਰ ਪੰਜਾਬ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਬੀਜੇਪੀ ਨੇ ਇੱਕ ਪੈਨਲ ਬਣਾਇਆ ਜਿਸ ਦੇ ਵਿੱਚ ਕਿ ਇਸ ਗੱਲ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਕਿ ਆਖਿਰਕਾਰ ਜੋ ਹਾਲ ਹੀ ਦੇ ਵਿੱਚ ਇੱਕ ਲੇਬਰਰ ਜਗਮੇਲ ਸਿੰਘ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ, ਆਖਿਰਕਾਰ ਇਹਦੀ ਕੀ ਬੈਕਗਰਾਉਂਡ ਹੈ ਔਰ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਕਤਲ ਹੋਇਆ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਜਗਮੇਲ ਸਿੰਘ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਪਹਿਲਾਂ ਹੀ 20 ਲੱਖ ਰੁਪਇਆ ਮੁਆਵਜ਼ਾ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਜਾ ਚੁੱਕਾ ਹੈ। ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਾਰਤ ਔਰ ਬੰਗਲਾਦੇਸ਼ ਦੇ ਵਿੱਚ ਦੂਸਰਾ ਟੈਸਟ ਮੈਚ ਖੇਲਿਆ ਜਾ ਰਿਹਾ ਕੈਲਕਟਾ ਦੇ ਵਿੱਚ। ਇਹ ਵੈਸੇ ਹੀ ਇਤਿਹਾਸਕ ਸੀਗਾ ਕਿਉਂਕਿ ਇਸ ਦੇ ਵਿੱਚ ਪਹਿਲੀ ਵਾਰ ਇੰਡੀਆ ਦੇ ਵਿੱਚ ਡੇ ਐਂਡ ਨਾਈਟ ਟੈਸਟ ਮੈਚ ਖੇਲਿਆ ਗਿਆ। ਮਜ਼ੇਦਾਰ ਗੱਲ ਇਹ ਰਹੀ ਕਿ ਡੇ ਐਂਡ ਨਾਈਟ ਟੈਸਟ ਮੈਚ ਦੇ ਵਿੱਚ ਸੋਲਡ ਆਊਟ ਕਰਾਊਡ ਸੀਗਾ। ਸੌਰਵ ਗਾਂਗੁਲੀ ਇੰਡੀਅਨ ਕ੍ਰਿਕਟ ਬੋਰਡ ਦੇ ਨਵੇਂ ਬਣੇ ਪ੍ਰੈਜੀਡੈਂਟ ਦਾ ਇਹ ਦਾਅਵਾ ਹੈ ਕਿ ਪਹਿਲੇ 4 ਦਿਨ ਤੱਕ ਕੋਲਕਾਤਾ ਦੀ ਸਾਰੀਆਂ ਸੀਟਾਂ ਵਿਕ ਚੁੱਕੀਆਂ ਨੇ ਔਰ ਸਟੇਡੀਅਮ ਖਚਾ ਖਚ ਲਗਾਤਾਰ ਭਰਿਆ ਰਹੇਗਾ। ਇਸ ਮੈਚ ਦੇ ਵਿੱਚ ਬੰਗਲਾਦੇਸ਼ ਦੀ ਸ਼ੁਰੂਆਤ ਚੰਗੀ ਨਹੀਂ ਹੋਈ। ਬੰਗਲਾਦੇਸ਼ ਨੇ ਬਣਾਏ 106 ਰਨ ਆਲ ਆਊਟ, 106 ਰਨ ਆਲ ਆਊਟ। ਇੰਡੀਆ ਨੇ ਜਵਾਬ ਦੇ ਵਿੱਚ ਬਣਾਏ 174 ਰਨ 3 ਵਿਕਟਾਂ ਦੇ ਨੁਕਸਾਨ ਦੇ ਉੱਤੇ। ਵਿਰਾਟ ਕੋਹਲੀ ਅਰਧਸ਼ਤਕ ਲਗਾ ਕੇ ਇਸ ਵੇਲੇ ਕ੍ਰੀਜ਼ ਦੇ ਉੱਤੇ ਡਟੇ ਹੋਏ ਨੇ। ਭਾਰਤੀ ਗੇਂਦਬਾਜ਼ਾਂ ਵੱਲੋਂ ਜਿੱਥੇ ਇਸ਼ਾਂਤ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਭਾਰਤ ਵੱਲੋਂ 5 ਵਿਕਟਾਂ ਲਈਆਂ ਨੇ। ਉਸ ਤੋਂ ਇਲਾਵਾ ਉਮੇਸ਼ ਯਾਦਵ ਨੂੰ 3 ਵਿਕਟਾਂ ਮਿਲੀਆਂ ਨੇ, ਮੁਹੰਮਦ ਸ਼ਾਮੀ ਨੂੰ 2 ਵਿਕਟਸ ਮਿਲੀਆਂ ਨੇ। ਜਿਹੜੇ ਫੈਨਸ ਨੇ ਫਾਈਨਲੀ ਉਹਨਾਂ ਨੂੰ ਇੱਕ ਸ਼ਾਨਦਾਰ ਜਿੱਤ ਜਿਹੜੀ ਆ ਮਿਲੀ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇਹਦਾ ਕ੍ਰੈਡਿਟ ਕੁਛ ਲੋਕ ਸ਼ੈਲਡਨ ਕੀਫ ਨੂੰ ਵੀ ਦੇ ਰਹੇ ਨੇ। ਸ਼ਾਨਦਾਰ ਡੈਬਿਊ ਉਹਨਾਂ ਦਾ ਹੋਇਆ ਇਸ ਪਹਿਲੀ ਹੀ ਗੇਮ ਦੇ ਵਿੱਚ ਜਿੱਥੇ ਕਿ ਮੈਪਲ ਲੀਵਜ਼ ਨੇ 3-1 ਦੇ ਨਾਲ ਇਹ ਗੇਮ ਜਿੱਤੀ ਹੈ। ਹੁਣ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਪਾਕਿਸਤਾਨ ਔਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੀਰੀਜ਼ ਖੇਲੀ ਜਾ ਰਹੀ ਹੈ ਉਸ ਦੇ ਵਿੱਚ ਲੇਟੈਸਟ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਪਾਕਿਸਤਾਨ ਔਰ ਆਸਟ੍ਰੇਲੀਆ ਦੇ ਵਿੱਚ ਖੇਲੇ ਜਾ ਰਹੇ ਮੈਚ ਦੇ ਵਿੱਚ ਸਕੋਰ ਕਾਰਡ ਕੁਝ ਇਸ ਤਰ੍ਹਾਂ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਣਾਏ 240 ਰਨ। ਇਹ ਪਹਿਲਾ ਟੈਸਟ ਮੈਚ ਜੋ ਕਿ ਬ੍ਰਿਸਬੇਨ ਦੇ ਵਿੱਚ ਖੇਲਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਇਹਦੇ ਜਵਾਬ ਦੇ ਵਿੱਚ 312 ਰਨ ਬਣਾਏ ਨੇ ਸਿਰਫ 1 ਵਿਕਟ ਦੇ ਨੁਕਸਾਨ ਦੇ ਉੱਤੇ। ਇਸ ਦੇ ਵਿੱਚ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਜਿੱਥੇ ਇਹਦੇ ਵਿੱਚ ਬਰਨਸ 97 ਰਨਾਂ ਦੇ ਉੱਤੇ ਆਊਟ ਹੋ ਗਏ ਨੇ, ਉਸ ਤੋਂ ਇਲਾਵਾ ਡੇਵਿਡ ਵਾਰਨਰ 151 ਰਨ ਦੇ ਉੱਤੇ ਖੇਲ ਰਹੇ ਨੇ ਨਾਟ ਆਊਟ। ਪ੍ਰੋਗਰਾਮ ਸਾਊਥ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣਦੇ ਹੈਗੇ ਹੋ। ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਅੱਗੇ ਚੱਲ ਕੇ ਕੁਝ ਹੋਰ ਖਬਰਾਂ ਔਰ ਉਹਦੇ ਉੱਤੇ ਐਨਾਲਿਸਿਸ ਜਿਹੜਾ ਉਹ ਵੀ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ। ਜਿੱਥੇ ਨਿਗਾਹ ਸਾਡੀ ਲਗਾਤਾਰ ਬਰਕਰਾਰ ਹੈ, ਹੁਣ ਤੋਂ ਲਗਭਗ ਅੱਧੇ ਘੰਟੇ ਬਾਅਦ ਓਟਵਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਮੁਲਾਕਾਤ ਕਰਨਗੇ। ਮੇਰੀ ਆਪਣੀ ਜ਼ਾਤੀ ਰਾਏ, ਥਿੰਕ ਦੀਜ਼ ਆਰ ਦਾ 2 ਮੋਸਟ ਪਾਵਰਫੁਲ ਪਰਸਨਸ ਇਨ ਕੈਨੇਡਾ ਰਾਈਟ ਨਾਓ। ਪ੍ਰਾਈਮ ਮਿਨਿਸਟਰ ਕੋਲ ਸਭ ਤੋਂ ਜ਼ਿਆਦਾ ਪਾਵਰ ਹੈ ਐਂਡ ਵਨ ਆਫ ਦਾ ਸਟਰੋਂਗੈਸਟ ਐਂਡ ਲਾਰਜੈਸਟ ਪ੍ਰੋਵਿੰਸ ਓਨਟੇਰੀਓ ਦੀ ਜੇ ਮੈਂ ਗੱਲ ਕਰਾਂ ਤੇ ਓਨਟੇਰੀਓ ਦੇ ਪ੍ਰੀਮੀਅਰ ਕੋਲ ਕਾਫੀ ਪਾਵਰ ਹੈ। ਸੋ ਜਦੋਂ ਦੇਸ਼ ਦੇ 2 ਐਸੇ ਪਾਵਰਫੁਲ ਇਨਸਾਨ ਮਿਲਦੇ ਨੇ, ਸਾਰੇ ਮੀਡੀਆ ਦੀ ਨਿਗਾਹ ਉਹਨਾਂ 'ਤੇ ਹੋਏਗੀ। ਸੋ 11 ਵਜੇ ਸਾਡੀ ਵੀ ਨਿਗਾਹ ਉਹਨਾਂ 'ਤੇ ਹੋਏਗੀ। ਡੀਲ ਦੀ ਗੱਲ ਮੈਂ ਹੈਡਲਾਈਨ ਸਾਂਝੀ ਕੀਤੀ ਸੀਗੀ, ਬਿਲਕੁਲ ਹੋਣਗੀਆਂ ਕੁਛ ਨਾ ਕੁਛ ਡੀਲਸ ਤੇ ਹੋਣਗੀਆਂ ਆਪਸ ਦੇ ਵਿੱਚ, ਕਿਉਂਕਿ ਜੋ ਮੂਡ ਡਗ ਫੋਰਡ ਸਾਹਿਬ ਦਾ, ਮੈਂ ਕੱਲ ਦੀ ਪ੍ਰੈਸ ਕਾਨਫਰੰਸ ਦੇ ਬਾਅਦ ਜਾਣਾ, ਜਿਹੜਾ ਡਗ ਫੋਰਡ ਸਾਹਿਬ ਦਾ ਫਾਲ ਇਕਨੋਮਿਕ ਫਾਲ ਸਟੇਟਮੈਂਟ ਤੋਂ ਨਜ਼ਰ ਆ ਰਿਹਾ, ਕਿਉਂਕਿ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਨਜ਼ਰ ਆ ਗਿਆ ਕਿ ਪਹਿਲਾਂ ਜਿਹੜਾ 1 ਸਾਲ ਹੈ ਉਹ ਸਾਡਾ ਥੋੜਾ ਠੀਕ ਨਹੀਂ ਰਿਹਾ। ਕੱਟਸ ਲਗਾਉਣ ਦੀ ਗੱਲ ਅਸੀਂ ਕਰ ਤਾਂ ਜ਼ਰੂਰ ਰਹੇ ਸੀਗੇ, ਲੇਕਿਨ ਉਹਨਾਂ ਨੇ ਕਿਹਾ ਕਿ ਜੀ ਉਸ ਲੈਵਲ ਤੱਕ ਗੱਲਬਾਤ ਨਹੀਂ ਬਣੀ ਜੋ ਸੋਚ ਰਹੇ ਸੀ। ਸੋ ਉਹਨਾਂ ਨੇ ਥੋੜਾ ਜਿਹਾ ਹੀਜ਼ ਮੈਲੋ ਡਾਊਨ ਹਿਸ ਟੋਨ ਐਸ ਫਾਰ ਐਸ ਕੱਟਸ ਆਰ ਕੰਸਰਨ। ਸੋ ਉਹਨਾਂ ਦੀ ਟੋਨ ਪਹਿਲਾਂ ਹੀ ਚੇਂਜ ਹੋ ਗਈ ਹੈ। ਮੈਨੂੰ ਜ਼ਾਤੀ ਤੌਰ ਦੇ ਉੱਤੇ ਵੀ ਉਹਨਾਂ ਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਸਾਡੇ ਚੈਨਲ ਵਾਈ ਦੇ ਸਟੂਡੀਓ ਆਏ ਸੀਗੇ ਡਗ ਫੋਰਡ ਸਾਹਿਬ, ਕਈ ਮੁੱਦਿਆਂ ਦੇ ਉੱਤੇ ਗੱਲਬਾਤ ਔਨ ਦੀ ਏਅਰ ਵੀ ਹੋਈ ਹੈ, ਕਈ ਮੁੱਦਿਆਂ ਦੇ ਉੱਤੇ ਆਫ ਦੀ ਏਅਰ ਵੀ ਗੱਲਬਾਤ ਹੋਈ ਹੈ, ਸੋ ਉਹਨਾਂ ਦਾ ਮੂਡ ਥੋੜ੍ਹਾ ਜਿਹਾ ਡਿਫਰੈਂਟ ਹੋ ਚੁੱਕਾ ਹੈ। ਦੂਸਰਾ, ਕੱਲ੍ਹ ਦਾ ਵੀ ਜੇ ਤੁਸੀਂ ਬਿਆਨ ਸੁਣੋ ਤਾਂ ਉਹਨਾਂ ਨੇ ਕਿਹਾ ਜੀ ਉਹ ਪੋਲੀਟੀਕਲ ਗੱਲਾਂ ਸੀਗੀਆਂ, ਉਹ ਰਾਜਨੀਤੀ ਸੀਗੀ, ਹੁਣ ਗੱਲ ਵੱਖਰੀ ਹੈ। ਠੀਕ ਹੈ, ਸੋ ਕਲੀਅਰ ਨਜ਼ਰ ਆ ਰਿਹਾ। ਔਰ ਇੱਕ ਹੋਰ ਇੰਪੋਰਟੈਂਟ ਫੈਕਟਰ ਇਹਦੇ ਜੋੜ ਦਵਾਂ ਕਿ ਲਿਬਰਲ ਪਾਰਟੀ ਨੂੰ ਵੀ ਕਿਤੇ ਨਾ ਕਿਤੇ ਅਹਿਸਾਸ ਹੈ ਕਿ ਦੇ ਆਰ ਇਨ ਅ ਮਾਇਨੋਰਟੀ ਗਵਰਨਮੈਂਟ ਰਾਈਟ ਨਾਓ। ਮਾਇਨੋਰਟੀ ਗਵਰਨਮੈਂਟ ਦੀ ਇੱਕ ਹਕੀਕਤ ਇਹ ਹੁੰਦੀ ਹੈ ਵੀ ਪਤਾ ਨਹੀਂ ਹੁੰਦਾ, ਇਲੈਕਸ਼ਨ ਚਾਹੇ 18 ਦਿਨ 'ਚ ਹੋ ਜਾਵੇ ਤੇ ਐਵਰੇਜ 18 ਮਹੀਨੇ ਚੱਲਦੀ ਹੈਗੀ ਆ, ਹੋ ਸਕਦਾ 18 ਮਹੀਨੇ ਕੱਟੇ ਸਰਕਾਰ, ਹੋ ਸਕਦਾ 2 ਸਾਲ ਜਾਂ 4 ਸਾਲ ਵੀ ਪੂਰੇ ਮੁਕੰਮਲ ਕਰ ਜਾਏ। ਬਟ ਇੱਕ ਹਕੀਕਤ ਤੇ ਹੈ ਕਿ ਯੂ ਨੈਵਰ ਨੋ, ਕਿਸੇ ਵੀ ਟਾਈਮ ਬਜਟ ਦੇ ਉੱਤੇ ਵੋਟਿੰਗ ਹੋਈ, ਬਜਟ ਇਜ਼ ਕੌਨਫੀਡੈਂਸ ਵੋਟ ਜਾਂ ਹੋਰ ਕੋਈ ਕੌਨਫੀਡੈਂਸ ਵੋਟ ਹੋਈ ਤੇ ਸਰਕਾਰ ਜਿਹੜੀ ਹੈ ਕਿਸੇ ਮੌਕੇ ਗਿਰ ਸਕਦੀ ਹੈ। ਸੋ ਲਿਬਰਲ ਪਾਰਟੀ ਦੀ ਇੱਕ ਚੀਜ਼ ਜੋ ਮੈਂ ਦੇਖ ਰਿਹਾ ਕਿ ਬੜੀ ਤੇਜ਼ੀ ਦੇ ਨਾਲ ਉਹ ਐਕਸ਼ਨ ਦੇ ਵਿੱਚ ਆ ਗਏ ਨੇ, ਉਹਨਾਂ ਦੇ ਕੈਬਨਿਟ ਮਿਨਿਸਟਰ ਬੜਾ ਫਾਸਟ ਐਕਸ਼ਨ ਕਰ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੱਲ੍ਹ ਵੈਂਕੂਵਰ ਦੇ ਮੇਅਰ ਨਾਲ ਮੁਲਾਕਾਤ ਕੀਤੀ, ਕੈਲਗਰੀ ਦੇ ਮੇਅਰ ਨੈਂਸੀ ਨਾਲ ਮਿਲ ਰਹੇ ਨੇ, ਪ੍ਰੀਮੀਅਰ ਦੇ ਨਾਲ ਬੜੀ ਤੇਜ਼ੀ ਨਾਲ ਮਿਲ ਰਹੇ ਨੇ। ਸੋ ਉਹਨਾਂ ਵੱਲੋਂ ਵੀ ਇਹ ਜ਼ਰੂਰ ਹੋਏਗੀ ਕੋਸ਼ਿਸ਼ਾਂ ਵੀ ਕੁਛ ਨਾ ਕੁਛ ਕਰੀਏ। ਓਨਟੈਰੀਓ ਲਾਈਨ ਵਾਸਤੇ ਫੰਡਿੰਗ ਜਾਂ ਹੋਰ ਸਰਕਾਰ ਵੱਲੋਂ ਹੈਲਥ ਟ੍ਰਾਂਸਫਰ ਜਿਹੜੇ ਪੈਸਾ ਆਉਂਦਾ ਹੈ ਉਹਦੇ ਵਾਸਤੇ ਪੈਸਾ ਵਧਾਇਆ ਜਾਏ, ਕਿੱਦਾਂ ਕੀਤਾ ਜਾਏ। ਸੋ ਕੁਛ ਨਾ ਕੁਛ ਤੇ ਜ਼ਰੂਰ ਗਿਵ ਐਂਡ ਟੇਕ ਹੋਏਗਾ। ਸੋ ਚੰਗੀ ਗੱਲ ਹੈ ਵੈਸੇ ਓਨਟੈਰੀਓ ਲਈ, ਜੇ ਪ੍ਰੀਮੀਅਰ ਜਿਹੜੇ ਨੇ ਜੀ ਓਨਟੈਰੀਓ ਵਾਸਤੇ ਪੈਸੇ ਲੈਂਦੇ ਨੇ, ਆਈ ਥਿੰਕ ਇਟ ਇਜ਼ ਗੋਇੰਗ ਟੂ ਬੀ ਗੁੱਡ ਫੋਰ ਓਨਟੈਰੀਅਨਸ, ਦੈਟਸ ਵਟ ਵਨ ਥਿੰਗ ਵੀ ਕੈਨ ਕਨਫਰਮ। ਸੈਕਿੰਡ ਜਿਹੜੀ ਮੈਂ ਚੀਜ਼ ਕਨਫਰਮ ਕਰਨਾ ਚਾਹੁੰਦਾ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਪਰਸੋਂ ਇੰਟਰਵਿਊ ਕੀਤਾ ਸੀਗਾ ਵਿਕ ਫਿਡੈਲੀ ਉਹਨਾਂ ਦੇ ਨਾਲ, ਬੰਬੇ ਸੀਗੇ ਉਸ ਸਮੇਂ ਉਹ, ਔਰ ਇੰਡੀਆ ਦੇ ਨਾਲ ਜਿਹੜੀ ਉਹਨਾਂ ਦਾ ਟੂਰ ਹੈ, ਇੰਡੀਆ ਟੂਰ, ਜਿਹਦੇ ਵਿੱਚ ਕਿ 12 ਓਨਟੈਰੀਓ ਦੀਆਂ ਕੰਪਨੀਜ਼ ਵੀ ਉੱਥੇ ਗਈਆਂ ਹੋਈਆਂ ਨੇ। ਉਹਦੇ ਵਿੱਚ ਵਿਕ ਫਿਡੈਲੀ ਉਹਨਾਂ ਦਾ ਕਹਿਣਾ ਹੈਗਾ ਕਿ ਕਾਫੀ ਸਾਰੀਆਂ ਜਿਹੜੀਆਂ ਡੀਲਸ ਨੇ ਉਹ ਕੀਤੀਆਂ ਜਾ ਰਹੀਆਂ ਨੇ, ਔਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੀ ਸਾਈਨ ਕੀਤੇ ਜਾ ਰਹੇ ਨੇ ਕੈਨੇਡਾ ਔਰ ਇੰਡੀਆ ਦੀਆਂ ਕੰਪਨੀਜ਼ ਦੇ ਵਿੱਚ। ਇੱਕ ਤੇ ਉਹਨਾਂ ਨੇ ਕਿਹਾ ਹੈ ਕਿ ਕੰਪਨੀ ਦੇ ਇੱਥੇ ਕਿਚਨਰ ਦੇ ਵਿੱਚ ਆਪਣੇ ਪ੍ਰੋਜੈਕਟ ਜਿਹੜੇ ਨੇ ਲਾਂਚ ਕਰ ਰਹੀ ਹੈ, ਉਹ 250 ਇੰਜੀਨੀਅਰ ਉਹ ਕਿਚਨਰ ਵਾਟਰਲੂ ਏਰੀਆ ਦੇ ਵਿੱਚ ਹਾਇਰ ਕਰਨਗੇ, ਇਹ ਵਿਕ ਫਿਡੈਲੀ ਉਹਨਾਂ ਦਾ ਕਹਿਣਾ ਹੈਗਾ। ਬਾਕੀ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਓਨਟੈਰੀਓ ਔਰ ਇੰਡੀਆ ਦੀ ਜੇ ਅਸੀਂ ਗੱਲ ਕਰੀਏ, ਕੈਨੇਡਾ ਔਰ ਇੰਡੀਆ ਦਾ ਬਿਜ਼ਨਸ ਬੜਾ ਘੱਟ ਹੈ, ਬਟ ਈਵਨ ਓਨਟੈਰੀਓ ਔਰ ਇੰਡੀਆ ਦਾ ਬਿਜ਼ਨਸ ਬਹੁਤ ਘੱਟ ਹੈ। ਉਹਦੇ ਵਿੱਚ ਵੀ ਜਿਹੜਾ 3 ਬਿਲੀਅਨ ਦੇ ਆਸ ਪਾਸ ਬਾਇਲੈਟਰਲ ਟ੍ਰੇਡ ਹੈ, ਇਟ ਇਜ਼ ਹੈਵੀਲੀ ਸਕਿਊਡ ਇਨ ਦਾ ਫੇਵਰ ਆਫ ਇੰਡੀਆ, ਕਿਉਂਕਿ ਓਨਟੈਰੀਓ ਤੋਂ ਤਕਰੀਬਨ $400 ਮਿਲੀਅਨ ਦਾ ਹੀ ਐਕਸਪੋਰਟ ਹੁੰਦਾ, ਦੈਟਸ ਇਟ, ਬਾਕੀ ਸਾਰਾ ਕੁਝ ਉੱਥੋਂ ਇੰਡੀਆ ਤੋਂ ਇੱਥੇ ਓਨਟੈਰੀਓ ਦੇ ਵਿੱਚ ਆਉਂਦਾ। ਐਂਡ ਆਈ ਐਮ ਨੋਟ ਸਰਪ੍ਰਾਈਜ਼ ਟੂ ਲਿਸਨ ਟੂ ਦੈਟ, ਕਿਉਂਕਿ ਮੈਨੂੰ ਪਤਾ ਹੈ ਕਿ ਇੱਥੇ ਸਾਡੇ ਓਨਟੈਰੀਓ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੰਡੀਆ ਤੋਂ ਐਕਸਪੋਰਟ ਹੋ ਕੇ ਆਉਂਦੀਆਂ ਨੇ। ਸੋ ਇੰਡੀਆ ਦੇ ਵਿੱਚ ਕਾਫੀ ਇੰਡੀਆ ਨੂੰ ਫਾਇਦਾ ਹੋ ਰਿਹਾ, ਕੈਨੇਡਾ ਨੂੰ, ਕਿਉਂਕਿ ਐਕਸਪੋਰਟ ਹੀ ਸਿਰਫ $400 ਮਿਲੀਅਨ ਦਾ, ਸਕ੍ਰੈਪ ਮੈਟਲ ਉਹ ਸ਼ਾਮਿਲ ਹੈ, ਹੋਰ ਇੱਕ ਦੋ ਐਕਸਪੋਰਟ ਦੀਆਂ ਮੇਨ ਆਈਟਮਸ ਨੇ, ਹੋਰ ਜ਼ਿਆਦਾ ਕੁਝ ਕੈਨੇਡਾ ਉੱਥੇ ਹਜੇ ਇੰਡੀਆ ਨਹੀਂ ਐਕਸਪੋਰਟ ਕਰ ਰਿਹਾ। ਸੋ ਵੀ ਹੋਪ ਕਿ ਉਹਦੇ ਨਾਲ ਵੀ ਸਾਡੀ ਇਕਨੋਮੀ ਨੂੰ ਮਦਦ ਮਿਲੇਗੀ। ਅਮਰੀਕਾ ਦੇ ਵਿੱਚ ਜਿਹੜਾ ਡੋਨਲਡ ਟਰੰਪ ਹੋਣਾ ਦੀ ਜੇ ਅਸੀਂ ਗੱਲ ਕਰੀਏ ਕਿ ਡੋਨਲਡ ਟਰੰਪ ਹੋਣਾ ਨੇ ਹੁਣ ਉਹਨਾਂ ਦੇ ਨੰਬਰਸ 'ਚ ਨਹੀਂ ਘਟੇ ਆ, ਹਜੇ ਪਿਛਲੇ 3 ਦਿਨ ਪੁਰਾਣੇ ਨੰਬਰਸ ਨੇ, ਹਜੇ ਅੱਜ ਕੱਲ੍ਹ ਦੇ ਵਿੱਚ ਨੰਬਰਸ ਵੀ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਜ਼ਿਆਦਾ ਨੰਬਰਸ ਉਹਨਾਂ ਦੇ ਜਿਹੜੇ ਆ ਉਹ ਨਹੀਂ ਘਟੇ ਆ। ਸੋ ਵੀ ਵਿਲ ਸੀ ਕਿ ਕੀ ਹੁੰਦਾ ਹੈ, ਪਰ ਡੋਨਲਡ ਟਰੰਪ ਨੂੰ ਬਹੁਤ ਜ਼ਿਆਦਾ ਫਰਕ ਐਜ਼ ਫਾਰ ਐਜ਼ ਉਹਨਾਂ ਦੀ ਪਾਪੂਲੈਰਿਟੀ ਹੈ ਉਹ ਨਜ਼ਰ ਨਹੀਂ ਆ ਰਿਹਾ, ਇੱਕ ਰਿਪਬਲਿਕਨ ਬੇਸ ਉਹਨਾਂ ਦਾ ਇੰਟੈਕਟ ਜਿਹਾ ਲੱਗ ਰਿਹਾ ਇੰਨਾ ਸਭ ਕੁਛ ਹੋਣ ਦੇ ਬਾਵਜੂਦ। ਦੂਸਰਾ ਇਹ ਹੈਗਾ ਕਿ ਜੀ ਨੰਬਰਸ ਨਹੀਂ ਹੈ ਸੈਨੇਟ ਦੇ ਵਿੱਚ, ਡੈਮੋਕਰੈਟਸ ਕੋਲ ਦੇ ਡੋਂਟ ਹੈਵ ਅ ਟੂ ਮੈਜੋਰਟੀ ਨਹੀਂ ਹੈ, ਸਿੰਪਲ ਮੈਜੋਰਟੀ ਨਹੀਂ ਹੈ, 2/3 ਦੇ ਬਾਅਦ ਦੀ ਗੱਲ ਹੈ। ਡਿਫੈਕਸ਼ਨ ਜੇ ਹੋ ਵੀ ਜਾਣਗੀਆਂ, ਦਿਸ ਇਜ਼ ਨੋਟ ਇੰਡੀਆ, ਆਈ ਡਾਊਟ, ਇੱਥੇ ਇੰਡੀਆ ਦੇ ਵਿੱਚ ਤੇ ਸ਼ਰਦ ਪਵਾਰ ਹੈਗੇ ਨੇ, ਮੇਰੇ ਖਿਆਲ ਨਾਲ 20 ਸਾਲ ਪਹਿਲਾਂ ਵੀ ਅਸੀਂ ਇਹੀ ਖਬਰ ਪੜਿਆ ਕਰਦੇ ਸੀਗੇ ਜੇ, ਔਰ ਕਵਰ ਵੀ ਕਰਨੀ ਸ਼ੁਰੂ ਕਰ ਹੀ ਦਿੱਤੀ ਸੀ ਤਕਰੀਬਨ 20 ਸਾਲ ਪਹਿਲਾਂ, ਲੇਕਿਨ ਜਾਂ 25 ਸਾਲ ਪਹਿਲਾਂ ਮੈਂ ਗੱਲ ਕਰ ਲਵਾਂ, ਜਾਂ ਮੈਂ 25 ਸਾਲ ਪਹਿਲਾਂ ਵੀ ਇਹੀ ਖਬਰ ਅਸੀਂ ਪੜਿਆ ਕਰਦੇ ਸੀਗੇ, ਜਾਂ 28 ਸਾਲ ਪਹਿਲਾਂ, 30 ਸਾਲ ਪਹਿਲਾਂ, ਕਿ ਜਿਹੜੀ ਮਰਜ਼ੀ ਪਾਰਟੀ ਜਿੱਤੇ ਚੀਫ ਮਿਨਿਸਟਰ ਮਹਾਰਾਸ਼ਟਰ ਸ਼ਰਦ ਪਵਾਰ ਹੀ ਹੋਏਗਾ। ਸੋ ਅੱਜ ਲੱਗ ਰਿਹਾ ਕਿ ਅੱਜ 25-30 ਸਾਲ ਬਾਅਦ ਵੀ ਹੋਈ ਹੈ, ਠੀਕ ਹੈ ਸ਼ਿਵ ਸੈਨਾ ਉਹਨਾਂ ਦੇ ਬਣਾ ਰਹੇ ਨੇ ਉਧਵ ਠਾਕਰੇ ਉਹਨਾਂ ਨੂੰ, ਬਟ ਸ਼ਰਦ ਪਵਾਰ ਉਹਨਾਂ ਦਾ ਜਿਹੜਾ ਉਹ ਜੋੜ ਤੋੜ ਦੀ ਰਾਜਨੀਤੀ ਕਾਇਮ ਆ। ਸੋ ਐਸੇ ਜੋੜ ਤੋੜ ਦੀ ਰਾਜਨੀਤੀ ਅਮਰੀਕਾ ਦੇ ਵਿੱਚ ਡੈਮੋਕਰੈਟਸ, ਆਈ ਡੋਂਟ ਥਿੰਕ ਸੋ, ਮਕੇਨ, ਜੌਨ ਮਕੇਨ ਉਹਨਾਂ ਦੇ ਜਾਣ ਤੋਂ ਬਾਅਦ ਆਈ ਐਮ ਸ਼ੋਰ ਦੇ ਵਿਲ ਬੀ ਮਿਸਿੰਗ ਸੋ ਮੈਨੀ ਥਿੰਗਸ। ਸੋ ਡੈਮੋਕਰੈਟਸ ਮੈਨੂੰ ਲੱਗਦਾ ਨਹੀਂ ਹੈ ਕਿ ਰਿਪਬਲਿਕਨਸ ਨੂੰ ਤੋੜ ਸਕਣਗੇ ਇਸ ਹੱਦ ਤੱਕ ਕਿ ਜੀ 2/3 ਮੈਜੋਰਟੀ ਮਿਲ ਜਾਏ, ਜਿਹਦੇ ਕਾਰਨ ਕਿ ਐਜ਼ ਵੀ ਸਪੀਕ ਬੜਾ ਮੁਸ਼ਕਿਲ ਲੱਗ ਰਿਹਾ ਕਿ ਕੋਈ ਡੋਨਲਡ ਟਰੰਪ ਨੂੰ ਉਹਨਾਂ ਦੀ ਕੁਰਸੀ ਤੋਂ ਕੋਈ ਫੋਰਨ ਇੰਪੀ, US ਹਿਸਟਰੀ ਦੇ ਵਿੱਚ ਕਦੇ ਹੋਇਆ ਨਹੀਂ ਹੈ, ਨੈਵਰ ਐਵਰ ਅ ਪ੍ਰੈਜੀਡੈਂਟ ਨੂੰ ਹਟਾਇਆ ਗਿਆ ਆਫਟਰ ਐਨ ਇੰਪੀਚਮੈਂਟ ਪ੍ਰੋਸੈਸ। ਨਿਕਸਨ ਹੋ ਗਿਆ, ਉਹਨੇ ਪਹਿਲਾਂ ਹੀ ਰਿਚਰਡ ਨਿਕਸਨ ਨੇ ਰਿਜ਼ਾਈਨ ਦੇ ਦਿੱਤਾ ਸੀਗਾ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਉਹਨਾਂ ਨੂੰ ਹਟਾਇਆ ਜਾਏਗਾ। ਸੋ 4th ਪ੍ਰੈਜੀਡੈਂਟ ਇਨ ਦ US ਹਿਸਟਰੀ ਟੂ ਫੇਸ ਇੰਪੀਚਮੈਂਟ ਇਨਕੁਆਇਰੀ, ਡੋਨਲਡ ਟਰੰਪ। ਔਰ ਲੋਕਾਂ ਦਾ ਜ਼ਿਆਦਾਤਰ ਇਹੀ ਕਹਿਣਾ ਹੈ ਕਿ ਬਿਲ ਕਲਿੰਟਨ ਇੰਪੀਚਮੈਂਟ ਇਨਕੁਆਇਰੀ ਦੇ ਦਰਮਿਆਨ ਉਹਨਾਂ ਦੇ ਨੰਬਰਸ ਵੱਧ ਗਏ ਸੀਗੇ, ਦੁਬਾਰਾ ਰਿਲੈਕਟ ਹੋ ਗਏ, ਬੜੇ ਸਟਰੋਂਗ ਹੋਏ ਸੀਗੇ। ਸੋ ਡੋਨਲਡ ਟਰੰਪ ਵੀ ਇਸੇ ਤਰ੍ਹਾਂ ਬਹੁਤ ਜ਼ਿਆਦਾ ਸਟਰੋਂਗ ਹੋਣ, ਉਹਨਾਂ ਦੇ ਸਮਰਥਕਾਂ ਦੀ ਮੈਂ ਗੱਲ ਸੁਣਾ ਰਿਹਾ ਤੁਹਾਨੂੰ, ਮੈਂ ਸਾਰੇ ਪੱਖ ਰੱਖ ਰਿਹਾ ਤੁਹਾਡੇ ਸਾਹਮਣੇ। ਉਹਨਾਂ ਦੇ ਸਮਰਥਕ ਇਹ ਕਹਿੰਦੇ ਨੇ ਕਿ ਜਦੋਂ ਇੱਕ ਦੋ ਨਹੀਂ 20 ਤੋਂ ਜ਼ਿਆਦਾ ਲੜਕੀਆਂ ਨੇ ਮਹਿਲਾਵਾਂ ਨੇ ਐਲੀਗੇਸ਼ਨ ਲਗਾਏ, ਸੰਗੀਨ ਦੋਸ਼ ਵੀ ਲਗਾਏ, ਜਦੋਂ ਉਸ ਵੇਲੇ ਕੁਛ ਨਹੀਂ ਹੋਇਆ ਕਿਉਂਕਿ ਕਿਸੇ ਤੇ ਇੱਕ ਦੋ ਲੜਕੀ ਐਲੀਗੇਸ਼ਨ ਲਗਾ ਦੇਵੇ ਸੈਕਸ ਥੋਲਡ ਜੇ ਉਹ ਇਸ ਤਰ੍ਹਾਂ ਦੇ, ਤੇ ਉਹਨੂੰ ਟ੍ਰਬਲ ਆ ਜਾਂਦੀ ਹੈ। ਡੋਨਲਡ ਟਰੰਪ ਉਹਨਾਂ ਦਾ ਨੰਬਰ ਤੇ 20 ਤੋਂ ਵੱਧ ਗਿਆ ਸੀ, ਜਦੋਂ ਉਸ ਵੇਲੇ ਕੁਛ ਨਹੀਂ ਹੋਇਆ, ਰਿਪਬਲਿਕਨ ਬੇਸ ਨੇ ਉਹਨਾਂ ਨੂੰ ਫਿਰ ਵੀ ਸਮਰਥਨ ਦਿੱਤਾ ਤੇ ਹੁਣ ਵੀ ਕੁਛ ਨਹੀਂ ਹੋਣਾ। ਸੋ ਬਟ ਨੈਵਰ ਸੇ ਨੈਵਰ। ਰਿਚਰਡ ਨਿਕਸਨ ਹੋਣਾ ਦੀ ਜਿਸ ਤਰ੍ਹਾਂ ਗੱਲ ਕਰ ਰਹੇ ਸੀ 10 ਦਿਨ ਪਹਿਲਾਂ ਉਸ ਤੋਂ ਜਦੋਂ ਉਹਨਾਂ ਨੂੰ ਫਾਇਰ ਕੀਤਾ ਗਿਆ, ਮਤਲਬ ਜਦ ਉਹਨਾਂ ਨੇ ਆ ਕੇ 10 ਦਿਨ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਜੀ ਰਿਚਰਡ ਨਿਕਸਨ ਜਿਹੜੇ ਹੈ ਜੀ ਕੁਛ ਨਹੀਂ ਹੋਏਗਾ, ਔਰ 10 ਦਿਨ ਬਾਅਦ ਉਹ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਮਾਫ਼ੀ ਮੰਗ ਰਹੇ ਸੀਗੇ। ਸੋ ਦੇਖਦੇ ਹਾਂ ਜੀ ਕੀ ਹੁੰਦਾ, ਬਟ ਇਸ ਵੇਲੇ ਐਜ਼ ਵੀ ਸਪੀਕ ਡੋਨਲਡ ਟਰੰਪ ਹੋਣਾ ਦੀ ਪੋਜੀਸ਼ਨ ਕਾਫ਼ੀ ਸਟਰੋਂਗ ਨਜ਼ਰ ਆ ਰਹੀ ਹੈਗੀ ਆ। ਠੀਕ ਹੈ ਜੀ, ਕਾਲਸ ਮੈਂ ਔਨ ਦੇਅਰ ਕਰਨ ਜਾ ਰਿਹਾ ਜੀ, ਔਰ ਤੁਹਾਡੀਆਂ ਕਾਲਸ ਔਨ ਦੇਅਰ ਕਰਾਂਗੇ। ਕੋਈ ਵੀ ਤੁਸੀਂ ਗੱਲਬਾਤ ਕਰਨੀ ਔਨ ਦੇਅਰ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 6472781826477। ਹਾਂਜੀ ਜੀ, ਰੇਡੀਓ ਦੀ ਵੋਲਿਊਮ ਹਜੇ ਨਹੀਂ ਕਰ ਰਹੇ ਜੀ। ਹਾਂਜੀ, ਰੇਡੀਓ ਦੀ ਵੋਲਿਊਮ ਪਲੀਜ਼ ਸਾਡੇ ਕਾਲਰਸ ਨੂੰ ਰਿਕੁਐਸਟ ਆ ਕੇ ਕੱਟ ਕਰ ਲਓ। ਹੁਣੇ ਬਸ ਕਾਲਸ ਜਿਹੜੀਆਂ ਤੁਹਾਡੀਆਂ ਔਨ ਦੀਅਰ ਅਸੀਂ ਕਰਨ ਜਾ ਰਹੇ ਹੈਗੇ ਹਾਂ, ਅਤੇ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ 6472782 ਇਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਹਾਂਜੀ, ਜਿਸ ਔਰਡਰ ਦੇ ਵਿੱਚ ਤੁਹਾਡੀਆਂ ਕਾਲਸ ਆਉਂਦੀਆਂ ਨੇ ਉਸੇ ਔਰਡਰ ਦੇ ਵਿੱਚ ਅਸੀਂ ਔਨ ਦੀਅਰ ਕਰਦੇ ਹਾਂ। ਹਾਂਜੀ, ਨੈਕਸਟ ਕਾਲ ਜੀ, ਤੁਸੀਂ ਔਨ ਦੀਅਰ ਹੋ, ਮੇਰੇ ਖਿਆਲ ਨਾਲ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ, ਪਹਿਲਾਂ ਤਾਂ ਨਾਮ ਦੱਸੋ ਜੀ ਆਪਣਾ। 6472785696 ਨਾਮ ਜ਼ਰੂਰ ਦੱਸੋ ਜੀ ਆਪਣਾ।
ਹਾਂਜੀ, ਮੈਂ ਵਰਿੰਦਰ ਕੁਮਾਰ ਬੋਲ ਰਿਹਾ ਜੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ।
ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਵਰਿੰਦਰ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜੀ ਤੁਸੀਂ ਆਉਂਦੇ ਹੋ?
ਕੱਲ ਨਾ ਕੁਛ ਮੇਰੇ ਪਾਕਿਸਤਾਨੀ ਵੀਰਾਂ ਨੇ ਇਹ ਕੁਐਸਚਨ ਕੀਤਾ ਸੀਗਾ ਕਿ ਕੀ ਉੱਥੇ ਕਸ਼ਮੀਰ ਦੇ ਵਿੱਚ ਇੰਟਰਨੈਟ ਸੇਵਾਵਾਂ ਚਾਲੂ ਹੋ ਗਈਆਂ ਜਾਂ ਨਹੀਂ ਹੋ ਗਈਆਂ। ਸੋ ਉਹਨਾਂ ਵੀਰਾਂ ਨੂੰ ਮੇਰਾ ਆਨਸਰ ਆ ਕਿ ਤੁਸੀਂ ਕਿਰਪਾ ਕਰਕੇ ਪਾਕਿਸਤਾਨ ਕਸ਼ਮੀਰ ਦੇ ਬਾਰੇ ਬਹੁਤੀ ਚਿੰਤਾ ਨਾ ਕਰਿਆ ਕਰੋ। ਕਸ਼ਮੀਰ ਸਾਡੇ ਇੰਡੀਆ ਦਾ ਹਿੱਸਾ ਹੈ ਔਰ ਉੱਥੇ ਦੇ ਲੋਕ ਬਿਲਕੁਲ ਸ਼ਾਂਤ ਆ। ਤੁਸੀਂ ਉੱਥੇ ਪਿਛਲੇ 30 ਸਾਲਾਂ ਤੋਂ ਉੱਥੇ ਤਬਾਹੀ ਮਚਾਈ ਹੋਈ ਹੈ ਟੈਰੋਰਿਸਟ ਭੇਜ ਭੇਜ ਕੇ। ਅਸੀਂ ਆਪਣੇ 42,000 ਲੋਕਾਂ ਨੂੰ ਗਵਾ ਚੁੱਕੇ ਹਾਂ, ਆਪਣੇ ਕਸ਼ਮੀਰੀਆਂ ਨੂੰ ਔਰ ਆਪਣੇ ਫੌਜੀਆਂ ਨੂੰ। ਜਿਹੜੇ ਪਾਕਿਸਤਾਨ ਤੋਂ ਟੈਰੋਰਿਸਟ ਆਏ ਉਹਨਾਂ ਦੀ ਤਾਂ ਅਸੀਂ ਗਿਣਤੀ ਨਹੀਂ ਕਰਦੇ। ਸੋ ਅਸੀਂ 42,000 ਆਪਣੇ ਲੋਕਾਂ ਨੂੰ ਗਵਾ ਚੁੱਕੇ ਹਾਂ। ਕਸ਼ਮੀਰ ਜਿਹੜਾ ਭਾਰਤ ਦਾ ਅਟੁੱਟ ਅੰਗ ਆ ਉਹ ਸਾਡੇ ਨਾਲ ਆ, ਸਾਡੇ ਨਾਲ ਹੀ ਰਹੂਗਾ। ਇਹ ਜੁਦੀ ਗੱਲ ਆ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਕੋਈ ਵੀ ਸਟ੍ਰਿਕਟ ਐਕਸ਼ਨ ਲੈਣ ਲਈ ਉਹਨਾਂ ਕੋਲ ਵਿਲ ਪਾਵਰ ਨਹੀਂ ਸੀ। ਲੇਕਿਨ ਹੁਣ ਇੰਡੀਆ ਦੇ ਵਿੱਚ ਮੋਦੀ ਦੀ ਸਰਕਾਰ ਆ ਤੇ ਉਹ ਜੋ ਕਹਿੰਦੀ ਆ ਸੋ ਕਰਦੀ ਆ। ਜਿਹੜਾ ਇੱਕ ਤਾਜ਼ਾ ਉਦਾਹਰਣ, ਉਹਨਾਂ ਨੇ ਤਲਾਕ 3 ਤਲਾਕ ਦੇ ਉੱਤੇ ਲਿਆਂਦਾ, ਉਸ ਕਾਨੂੰਨ ਨੂੰ ਖਤਮ ਕੀਤਾ। ਨੰਬਰ 2 ਦੇ ਉੱਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਖਤਮ ਕੀਤਾ ਔਰ ਨੰਬਰ 3 ਦੇ ਉੱਤੇ ਉਹਨਾਂ ਨੇ ਜਿਹੜਾ ਹੋਰ ਵੀ ਸੋਰੀ ਮੈਂ ਭੁੱਲ ਗਿਆ, ਲੇਕਿਨ ਤੁਸੀਂ ਇਹ ਗੱਲ ਖਿਆਲ ਰੱਖਿਓ ਕਿ ਮੋਦੀ ਦੇ ਅਗਲਾ ਜਿਹੜਾ ਐਕਸ਼ਨ ਆ ਉਹ ਆ ਸਿਵਲ ਲਾ, ਸਾਰੇ ਇੰਡੀਆ ਦੇ ਵਿੱਚ ਸਿਵਲ ਲਾ, ਕਿ ਜਿਹੜਾ ਕਿ ਹਰ ਇੱਕ ਕਮਿਊਨਿਟੀ ਲਈ ਅਲੱਗ ਅਲੱਗ ਲਾ ਆਪਣੀ ਮਰਜ਼ੀ ਨਾਲੇ ਬਣਾਇਆ ਉਹਨੂੰ ਖਤਮ ਕਰਨ ਜਾ ਰਹੀ ਆ ਔਰ ਇਹ ਉਹਦੇ ਏਜੰਡੇ ਦੇ ਵਿੱਚ ਆ। ਸੋ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਕਸ਼ਮੀਰ ਪਾਕਿਸਤਾਨ ਕਸ਼ਮੀਰ ਨੂੰ ਭਾਰਤ ਨਾਲ ਤੋੜਦਾ ਤੋੜਦਾ ਆਪ ਬਰਬਾਦ ਹੋ ਚੁੱਕਾ ਆ। ਸੋ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ, ਤੁਸੀਂ ਆਪਣੇ ਪਾਕਿਸਤਾਨ ਦੇ ਉੱਤੇ ਫੋਕਸ ਕਰੋ, ਆਪਣੀ ਇਕੋਨਮੀ ਦੇ ਉੱਤੇ ਫੋਕਸ ਕਰੋ। ਪਾਕਿਸਤਾਨ ਦੇ ਲੋਕਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਆ। ਅਸੀਂ ਹਰ ਰੋਜ਼ ਮੀਡੀਆ ਤੇ ਦੇਖਦੇ ਹਾਂ, ਚੈਨਲਾਂ ਤੇ ਦੇਖਦੇ ਹਾਂ ਕਿੱਦਾਂ ਉੱਥੇ ਮਹਿੰਗਾਈ ਨੇ ਮਾਰਿਆ ਪਿਆ, ਕਿੱਦਾਂ ਲੋਕ ਪਰੇਸ਼ਾਨ ਆ, ਡਾਲਰ ਦੀ ਕੀਮਤ ਉੱਥੇ ਕੀ ਹਾਲ ਉੱਥੇ ਦੇ ਰੁਪਈਏ ਦੀ ਹੋ ਚੁੱਕੀ ਆ। ਸੋ ਕਿਰਪਾ ਕਰਕੇ ਆਪਣੀ ਫਾਈਨੈਂਸ ਪੋਜੀਸ਼ਨ ਦੇ ਉੱਤੇ ਧਿਆਨ ਦਿਓ, ਜ਼ਿਆਦਾ ਕਸ਼ਮੀਰ ਦੇ ਉੱਤੇ ਧਿਆਨ ਨਾ ਦਿਓ ਕਿ ਕਿਤੇ ਇੱਦਾਂ ਨਾ ਹੋਵੇ ਕਿ ਇੰਡੀਆ ਕਸ਼ਮੀਰ ਨੂੰ ਲੈਂਦੇ ਲੈਂਦੇ ਤੁਸੀਂ ਆਪਣਾ ਪਾਕਿਸਤਾਨ ਦਾ ਕਸ਼ਮੀਰ ਔਰ ਬਲੋਚਿਸਤਾਨ ਵੀ ਗਵਾ ਬੈਠੋ। ਮਿਹਰਬਾਨੀ, ਧੰਨਵਾਦ।
ਥੈਂਕ ਯੂ ਜੀ ਤੁਹਾਡੇ ਵਰਿੰਦਰ ਜੀ, ਤੁਹਾਡੇ ਵਿਚਾਰ ਜਿਹੜੇ ਨੇ ਜੀ ਔਨ ਦੀਅਰ ਚਲੇ ਗਏ ਨੇ। ਬਾਕੀ ਮੇਰੇ ਖਿਆਲ ਦੇ ਨਾਲ ਇਹ ਇਕੱਲਾ ਪਾਕਿਸਤਾਨ ਲਈ ਨਹੀਂ ਆ, ਵਿਦ ਡਿਊ ਰਿਸਪੈਕਟ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਦੋਨੋਂ ਕੰਟਰੀਜ਼ ਲਈ ਲਾਗੂ ਹੁੰਦੀਆਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ। ਇੰਡੀਆ ਵਿੱਚ ਵੀ ਬੜੇ ਸਾਰੇ ਇਸ਼ੂਜ਼ ਨੇ, ਇੰਡੀਆ ਸ਼ੁੱਡ ਆਲਸੋ ਫੋਕਸ ਔਨ ਦੇਅਰ ਓਨ ਪਰਸਨਲ ਇਸ਼ੂਜ਼ ਐਂਡ ਆਈ ਐਮ ਸ਼ੋਰ ਪਾਕਿਸਤਾਨ ਸ਼ੁੱਡ ਆਲਸੋ ਫੋਕਸ ਔਨ ਦੇਅਰ ਓਨ ਪਰਸਨਲ ਇਸ਼ੂਜ਼। ਇਹ ਬੜਾ ਜ਼ਰੂਰੀ ਹੈ ਕਿ ਯੈਸ ਆਪਣੇ ਆਪਣੇ ਇਸ਼ੂਜ਼ ਵੱਲ ਜ਼ਿਆਦਾ ਫੋਕਸ ਕੀਤਾ ਜਾਵੇ, ਕਿਉਂਕਿ ਦੇਸ ਇਨ ਅੱਜ ਤੇ ਹਰ ਕੰਟਰੀ ਇਸ਼ੂਜ਼ ਨੇ। ਜੇ ਤੁਸੀਂ ਇੱਥੇ ਕੈਨੇਡਾ ਦੀ ਗੱਲ ਕਰ ਲਓ, ਇੱਥੇ ਕੈਨੇਡਾ 'ਚ ਕਿਹੜੇ ਇਸ਼ੂਜ਼ ਸਾਡੇ ਕੋਲ ਘੱਟ ਹੈਗੇ ਨੇ? ਕੈਨੇਡਾ 'ਚ ਵੀ ਬੜੇ ਸਾਰੇ ਇਸ਼ੂਜ਼ ਹੈਗੇ ਨੇ। ਮੈਂ ਚੰਗੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਕੈਬਨਿਟ ਮੰਤਰੀ ਫਟਾਫਟ ਦੌੜ ਭੱਜ ਕਰ ਰਹੇ ਨੇ, ਵਿਚ ਇਜ਼ ਗੁੱਡ ਦੈਟ ਆਈ ਸੀ। ਔਰ ਪ੍ਰੀਮੀਅਰ ਦੇ ਨਾਲ ਮੁਲਾਕਾਤਾਂ ਹੋ ਰਹੀਆਂ, ਕੱਲ੍ਹ ਵੈਂਕੂਵਰ ਦੇ ਮੇਅਰ ਨਾਲ ਹੋਈ ਹੈ, ਕੈਲਗਰੀ ਦੇ ਮੇਅਰ ਨਾਲ ਹੋਈ ਹੈ, ਜੌਨ ਟੋਰੀ ਸਾਹਿਬ ਨਾਲ ਪਹਿਲਾਂ ਮਿਲ ਕੇ ਗਏ ਸੀਗੇ। ਸੋ ਆਈ ਥਿੰਕ ਹਰ ਹਰ ਕੰਟਰੀ ਦੇ ਆਪਣੇ ਇਸ਼ੂਜ਼ ਹੀ ਜੇ ਸੋਲਵ ਕਰ ਲੈਣ, ਕਿਹੜੀ ਕੰਟਰੀ ਇਸ ਵੇਲੇ ਅਮਰੀਕਾ ਦੇ ਵਿੱਚ ਇਸ਼ੂਜ਼ ਨੇ, ਰਸ਼ੀਆ ਦੇ ਇਸ਼ੂਜ਼ ਨੇ, ਯੂ ਨੇਮ ਅ ਕੰਟਰੀ ਟੂਡੇ ਦੇ ਆਰ ਆਲ ਹੈਵਿੰਗ ਇਸ਼ੂਜ਼। ਔਰ ਦੇਖੋ ਇਜ਼ਰਾਈਲ ਦੇ ਵਿੱਚ ਤੀਸਰੀ ਇਲੈਕਸ਼ਨ ਹੋਣ ਜਾ ਰਹੀ ਹੈ, ਬ੍ਰਿਟਨ ਦੇ ਵਿੱਚ ਦੇਖੋ ਕ੍ਰਾਈਸਿਸ ਆਇਆ ਹੋਇਆ, ਹੁਣ ਇਸ ਵੇਲੇ ਫਿਰ ਦੁਬਾਰਾ ਇਲੈਕਸ਼ਨ ਹੋ ਰਹੀ, ਉਹਨੂੰ ਸਮਝ ਹੀ ਨਹੀਂ ਆ ਰਿਹਾ ਕਿ ਬ੍ਰੈਗਜ਼ਿਟ ਨੂੰ ਅਸੀਂ ਲਾਗੂ ਕਿੱਦਾਂ ਕਰੀਏ। ਸੋ ਐਵਰੀ ਕੰਟਰੀ ਹੈਜ਼ ਦੇਅਰ ਇਸ਼ੂਜ਼। ਹਾਂਜੀ ਹਮਜ਼ਾ ਜ਼ਰਦਾਰੀ ਸਾਹਿਬ, ਤੁਸੀਂ ਆਉਂਦੇ ਹੋ ਜੀ, ਗੋ ਹੈਡ।
بہت شکریہ میری کال لینے کا بھائی صاحب، بہت جذباتی ہو رہے ہیں کہ پاکستان میں تو بس بھوک اور ایک ماں ہے، اور انڈیا میں جو دودھ کی نہریں اور شہد کی نہریں بہ رہی ہیں، اور اس گنگا میں جو ہے نا وہاں کی عوام جو نہا رہی ہے، تو ایسا کچھ بھی نہیں ہے۔ دونوں ملکوں کو بیٹھ کے جو آپس کے ایشوز ہیں بیٹھ کے ٹیبل ٹاک کے ذریعے حل کرنے پڑیں گے۔ آپ کشمیر کشمیر کرتے رہتے، کشمیر جو ہے ہماری شہر ہے کہ اس میں کوئی دو رائے نہیں ہے، آپ آپ کا اپنا اسٹائل ہے، ہمارا اپنا اسٹائل ہے۔ ہم تو کہتے ہیں کشمیر نہیں پورا انڈیا ہمارا ہے، ختم ہو گئی بات۔ ہم تو کہتے ہیں گجرات بھی ہمارا ہے، راجستھان بھی ہمارا ہے، کچھ بھج کاٹیاواڑ بھی ہمارا ہے، یہ ہمارا سندھ تھا۔ ہم بھٹو صاحب نے کہا تھا نا ہزار سال تک لڑیں گے، کوئی لڑائی لڑنے کی بات تھوڑی کری تھی۔ اب تو بیس تیس سال صبر تو کیجیے نا، آپ تھوڑا بیس تیس سال صبر کیجیے، صبر کے ساتھ جو ہے نا امن اور شانتی کے ساتھ رہے، انڈیا پورا ہمارا ہے۔ تو اس طرح سے پھڑکے نہیں ماریے، انڈیا کے اندر ذات پات کے مسئلے ہیں، یہ آپ کے ہاں اتنے پرابلم ہیں، اسلام میں تو کوئی پرابلم نہیں ہے۔ اسلام میں آپ ہم سید کی ریسپیکٹ ضرور کرتے ہیں، میری گھر والی خود سید ہے، حالانکہ ہم عرب سے آئے تھے، 5% آئے ہیں، باقی تو وہاں کے مقامی لوگ مسلمان ہوئے، کوئی ڈنڈے کے طور پہ تھوڑے کی ہیں۔ اس لیے کہ جن لوگوں کو تم نے پھٹکارا کہ اپنے آپ کو کہا کہ ہم برہمن ہیں اور وہ جو دوسری چھوٹی ذاتوں کے لوگ ہیں، تو ہمیں امن اور شانتی کے ساتھ رہنا چاہیے، بے فکر رہیں۔ جو ضیاء الحق منحوس نے پاکستان میں بیج بویا وہ مودی بونے جا رہے ہیں۔ آپ امریکہ کے اشاروں پہ کھیل رہے ہیں، آپ کا کب تک کھیلیں گے؟ ہم تو یہ بھگت چکے، ہم اس سے نکل رہے ہیں، آپ اس میں گز رہے ہیں، بسم اللہ کیجیے۔ یہی لوگ جن کے لیے عمران خان نے کل پرسوں کہا تھا یہ آنکھ کا تارا تھا، لیکن بات آپ کی بھی صحیح ہے کہ پرائم منسٹر کو ایسی بات نہیں کرنی چاہیے تھی، ڈپلومیٹکلی ڈپلومیسی تو ان کو آتی نہیں ہے، کیونکہ ہی از اے سلیکٹڈ پرسن۔ اگر یہی بات بے نظیر بھٹو یا نواز شریف کہتا تو اب تک کورٹوں میں گھسیٹے جاتے، کیونکہ یہ بندہ سلیکٹ کیا ہوا ہے، ظاہر ہے جنہوں نے سلیکٹ کیا، جن امپائر لائے ہیں، تو آپ بکتے ہیں خود اس کو۔ باقی مہربانی فرما کے آپ پنجاب والوں کو تو فخر ہونا چاہیے کہ آپ، یار ہم کتنا پریشان ہیں، بلوچستان کی یہ بات کر رہا ہے، بلوچ آج بھی ہماری مائیں بلوچ مائیں ہمیں یہ سبق سکھاتی ہیں کہ ہنوز دلی دور ہے اور تمہیں دلی کو فتح کرنا ہے۔ یہ کیا بات کر رہے ہیں، بلوچ آگے پورے انڈیا کو لے کے چل پڑیں گے، کیا بات کرتا ہے یار۔ تھینک یو،
ٹھیک ہے جی، آپ کا آپ کے وچار بھی جی آن دی ایئر چلے گئے ہیں۔ میری ایک ہمبل ریکویسٹ ضرور ہے کہ ہم یہ مطلب کہ ایک ادھر کی ادھر ہم تو سارے کینیڈا میں ہیں، ڈسکشن میں کسی کی نہیں روکنا چاہتا، وی ڈونٹ وانٹ ٹو سے، میں آپ کو نہیں بتانا چاہتا کہ آپ کی کیا آواز نہیں میں بند کرنا چاہتا، آپ اپنی آواز بتائیں کھل کے، فریڈم آف اسپیچ، وی بین اسٹرانگ سپورٹر آف فریڈم آف اسپیچ، بٹ میری ایک ہمبل ریکویسٹ ہے ٹو آل دا کالرز دیٹ آر ویٹنگ، بالکل ڈسکس کریں، آپ پاکستان ڈسکس کریں، انڈیا کریں، کینیڈا کریں، زیادہ تو کینیڈا کریں تو زیادہ بیٹر ہے، بٹ ایک ریکویسٹ ہمبل ضرور ہے کہ لیٹس ناٹ ٹارگیٹ کہ میں اس کو ٹارگیٹ کر لوں، میں اس کو ٹارگیٹ کر لوں، یہ میری ایک ہمبل ریکویسٹ، اگر آپ زرداری صاحب آپ بھی اور باقی سارے کالرز بھی اگر مان سکیں تو۔ تو دونوں کنٹریز میں پرابلمس ہیں، وی آل نو دیٹ۔ اور ایک میری اور ریکویسٹ ہوگی، لیٹس ناٹ برنگ ان ریلیجن، کیونکہ میں پہلے کہہ چکا ہوں کہ پاکستان میں بھی ہندو مسلم سکھ عیسائی سارے رہتے ہیں، یہاں پر بھی رہتے ہیں۔ سو اور اگر ریلیجن کی بات ہوتی تو میرے سوال کا جواب آپ سب کے پاس آ چکا ہوگا میرے خیال سے، کہ کرسچن میجورٹی کنٹریز میں ہم کیوں آئے ہیں، ہم کرسچن میجورٹی کنٹریز میں کیوں آئے ہیں یہاں پر، اگر ہمیں ایسا لگتا ہے کہ جہاں ہم جہاں سے بھی آئے ہیں، میں تو جہاں سے آئے ہوں وہاں سکھ میجورٹی میں تھے پنجاب میں، ہم پھر بھی یہاں آ گئے، انڈیا سے بڑے سارے لوگ اور جگہوں سے بھی آتے ہیں جہاں ہندو میجورٹی میں ہوتے ہیں وہ پھر بھی یہاں آتے ہیں، اور پاکستان میں زیادہ تر مسلم میجورٹی میں ہم پھر بھی یہاں آتے ہیں۔ یسٹرڈے آئی شیئر این انٹرسٹنگ اسٹوری، میں زیادہ سمجھ نہیں لینا، اقبال صاحب تھوڑی کال اگلی ہے، منجیت جی، پھر ججار سنگھ جی، پھر رمیشندر چوہان صاحب، سارے لاؤں گا، اقبال صاحب آپ ہولڈ کر لیجیے، آپ کی کال اگلی ہے، پھر منجیت سنگھ جی، پھر تھوڑی کال بھی لینے، ساری کال لگا گے۔ The guy was from originally from Egypt, originally Egypt تو سگاؤ بندہ، اور ਹੁਣ ਹੀ ਵਾਜ਼ ਇਨ ਦ ਮੀਡੀਆ ਬਿਜ਼ਨਸ, ਉਹਦੇ ਫਾਦਰ ਮੀਡੀਆ ਬਿਜ਼ਨਸ ਹੈ, ਔਰ ਕਾਫੀ ਦੇਰ ਉਹ ਦੁਬਈ ਰਹਿ ਕੇ ਆਇਆ, ਹੁਣ ਉਹ ਇੱਥੇ ਮੂਵ ਕੀਤਾ। ਮੇਰਾ ਉਹਨੂੰ ਜਿੱਦਾਂ ਬੀਇੰਗ ਇਨ ਮੀਡੀਆ ਅਸੀਂ ਹਰੇਕ ਨੂੰ ਪੁੱਛਦੇ ਹਾਂ, ਇੱਥੇ ਮਜ਼ਾ ਆਉਂਦਾ ਸੁਣਨ ਦੀ ਹਰੇਕ ਦੀ ਗੱਲਬਾਤ, ਸਪੈਸ਼ਲੀ ਇੱਕ ਇਜਿਪਸ਼ੀਅਨ ਓਰੀਜਨ ਦਾ ਬੰਦਾ, ਉਹਦੀ ਐਕਸੈਂਟ ਤੋਂ ਹੀ ਲੱਗ ਰਿਹਾ ਸੀਗਾ ਕਿ ਉਹ ਉੱਥੇ ਕਿਤੇ ਅਰਬ ਹੈ। ਉਹਨੂੰ ਦੱਸਿਆ ਕਿ ਆਈ ਐਮ ਐਨ ਅਰਬ, ਠੀਕ ਹੈ, ਆਈ ਵਿਲ ਨੋਟ ਨੇਮ ਹਿਮ ਫੋਰ ਪ੍ਰਾਈਵੇਸੀ ਰੀਜ਼ਨਸ, ਬੜਾ ਵਧੀਆ ਬੰਦਾ ਲੱਗਾ ਮੈਨੂੰ ਬਾਈ ਦ ਵੇ, ਵੈਰੀ ਗੁੱਡ ਗਾਏ। ਤੇ ਉਹਨੇ ਮੈਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਇੱਥੇ ਕਿੱਦਾਂ ਕੈਨੇਡਾ ਮਤਲਬ ਕਿਉਂ ਮੂਵ ਕੀਤੇ, ਆਈ ਮੀਨ ਯੂ ਹੈਡ ਅ ਵੈਰੀ ਫਲਰਿਸ਼ਿੰਗ ਬਿਜ਼ਨਸ, ਤੁਹਾਡੇ ਫਾਦਰ ਦਾ ਬੜਾ ਸੋਹਣਾ ਬਿਜ਼ਨਸ ਤੁਸੀਂ ਦੱਸ ਰਹੇ ਹੋ, ਔਰ ਤੁਸੀਂ ਉੱਥੇ ਦੁਬਈ ਦੇ ਵਿੱਚ ਸੀਗੇ ਓਰੀਜਨਲੀ, ਯੂ ਆਰ ਫਰੋਮ ਇਜਿਪਟ, ਕੀ ਉਹਦਾ ਕਾਰਨ ਕੀ ਹੈ? ਤਾਂ ਉਹਨੇ ਕਿਹਾ ਕਿ ਦੇਖੋ ਕਾਰਨ ਉਹਦਾ ਇਹ ਹੈ ਕਿ ਮੇਰੇ ਫਾਦਰ 44 ਈਅਰਸ ਤੋਂ ਉੱਥੇ ਦੁਬਈ ਦੇ ਵਿੱਚ ਸੀਗੇ, ਉੱਥੇ ਬੜਾ ਉਹਨਾਂ ਦਾ ਸੋਹਣਾ ਬਿਜ਼ਨਸ ਸੀਗਾ, ਮੈਂ ਵੀ ਉਹਦੇ ਵਿੱਚ ਹੀ ਸ਼ਾਮਿਲ ਸੀ, ਐਵਰੀਥਿੰਗ ਵਾਸ ਗੁੱਡ ਰਾਈਟ, ਬਟ ਮੈਂ ਕਿਹਾ ਕਿ ਇੱਕ ਦਿਨ ਵੀ, ਮੇਰੇ ਫਾਦਰ ਨੂੰ 44 ਸਾਲ ਹੋ ਗਏ ਨੇ ਉਸ ਕੰਟਰੀ ਦੇ ਵਿੱਚ, ਠੀਕ ਹੈ, ਬਿਜ਼ਨਸ ਕਰਦੇ ਹਾਂ, ਮੈਂ ਇੰਨੇ ਸਾਲਾਂ ਤੋਂ ਉੱਥੇ ਰਹਿ ਰਿਹਾ, ਫਾਦਰ ਦੇ ਨਾਲ ਬਿਜ਼ਨਸ ਵੀ ਜੁਆਇਨ ਕੀਤਾ, ਪੈਸੇ ਦੀ ਕਹਿੰਦੇ ਉਹਨੇ ਇੱਕ ਚੀਜ਼ ਬਾਰ ਬਾਰ ਦੁਹਰਾਈ, ਉਹ ਕਹਿੰਦਾ ਪੈਸਾ ਬਹੁਤ ਆ ਉੱਥੇ, ਇੱਥੇ ਤੁਸੀਂ ਕੈਨੇਡਾ 'ਚ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ, ਕਈ ਲੋਕ ਕਹਿੰਦੇ ਜੀ ਅਮੈਰੀਕਾ, ਕਹਿੰਦਾ ਕਿ ਇੱਥੇ ਕਈ ਲੋਕ ਕਹਿੰਦੇ ਅਮੈਰੀਕਾ ਬੜਾ ਪੈਸੇ ਆ, ਬੜੇ ਤੁਸੀਂ ਮਨੀ ਉੱਥੇ ਬਣਾ ਸਕਦੇ ਹੋ, ਬਟ ਕਹਿੰਦਾ ਕੈਨੇਡਾ ਅਮੈਰੀਕਾ, ਅਮੈਰੀਕਾ ਕਹਿੰਦਾ ਮੈਂ ਜ਼ਿਆਦਾ ਪਤਾ ਨਹੀਂ ਮੈਨੂੰ ਅਮੈਰੀਕਾ ਦੇ ਬਾਰੇ, ਕੈਨੇਡਾ ਹੁਣ ਮੈਂ ਦੇਖ ਰਿਹਾ ਕਾਫੀ ਦੇਰ ਤੋਂ, ਕੈਨੇਡਾ ਦੇ ਵਿੱਚ ਕੋਈ ਇੰਨੀ ਗੱਲਬਾਤ ਨਹੀਂ ਹੈ, ਪਰ ਮੈਂ ਫਿਰ ਵੀ ਕਹਿੰਦਾ ਪੈਸਾ ਤਾਂ ਉੱਥੇ ਹੀ ਬਣਦਾ ਦੁਬਈ ਦੇ ਵਿੱਚ, ਬਹੁਤ ਪੈਸਾ ਬਣਾ ਸਕਦੇ ਹਾਂ, ਸਪੈਸ਼ਲੀ ਕਹਿੰਦਾ ਜਿੱਦਾਂ ਹੁਣ ਕਹਿੰਦਾ ਮੇਰੇ ਫਾਦਰ ਦਾ ਆਪਣਾ ਮੀਡੀਆ ਦਾ ਬਿਜ਼ਨਸ ਹੈਗਾ ਇੰਨੇ ਸਾਲਾਂ ਦਾ, ਤੁਸੀਂ ਵੀ ਮੀਡੀਆ 'ਚ ਹੈਗੇ ਹੋ, ਸੋ ਮੀਡੀਆ 'ਚ ਜੋ ਪੈਸਾ ਉੱਥੇ ਬਣਦਾ ਉਹ ਤੁਸੀਂ ਇੱਥੇ ਕਦੇ ਯੂ ਕੈਨ ਨੋਟ ਈਵਨ ਡ੍ਰੀਮ ਆਫ। ਮੈਂ ਕਿਹਾ ਠੀਕ ਹੈ ਜੀ, ਮੈਂ ਕਿਹਾ ਫਿਰ ਇਹੀ ਤਾਂ ਪੁੱਛ ਰਹੇ ਕਿ ਤੁਸੀਂ ਆਏ ਕਿਉਂ ਫਿਰ ਇੱਥੇ, ਕਹਿੰਦਾ ਸੁਣ ਲਓ ਕਹਾਣੀ, ਉਹ ਕਹਿੰਦਾ ਵੀ ਕਿਸੇ ਵੀ ਟਾਈਮ ਸਾਨੂੰ ਉੱਥੋਂ ਕੱਢਿਆ ਜਾ ਸਕਦਾ ਹੈ, ਅਤੇ ਉਸ ਅਸੀਂ ਕਹਾਣੀਆਂ ਫਿਰ ਪਹਿਲਾਂ ਵੀ ਸੁਣੀਆਂ, ਕੋਈ ਕਫੀਲ ਹੁੰਦੇ ਆ, ਉਹ ਕਹਿੰਦੇ ਜੀ ਮੇਰੇ ਫਾਦਰ ਦਾ ਵੀ ਉਹੀ ਸੀਗਾ, ਇੰਨਾ ਪਰਸੈਂਟੇਜ ਉਹਨੂੰ ਦੇਣੀ ਪੈਂਦੀ ਸੀ ਕਿ ਉਹ ਬੈਠਾ ਆ ਕੇ ਸਾਰੇ ਪੈਸੇ ਇੰਨੇ ਪੈਸੇ ਬੈਠੇ ਬਿਠਾਏ ਲੈ ਜਾਂਦਾ ਸੀਗਾ, ਇਹ ਸਾਰਾ ਕੁਝ ਸਾਨੂੰ ਕਰਨਾ ਪੈਂਦਾ ਸੀ। ਅਤੇ ਮੈਂ ਇਹਨੂੰ ਪੁੱਛਿਆ ਅਤੇ ਕਹਿੰਦਾ ਸਾਨੂੰ ਉਹ ਸਾਨੂੰ ਫਿਫਥ ਵਰਲਡ ਦੇ ਸਮਝਦੇ ਆ, ਮੈਂ ਕਿਹਾ ਜੀ ਤੁਹਾਨੂੰ ਫਿਫਥ ਵਰਲਡ ਦੇ ਸਮਝਦੇ, ਮੈਂ ਇਹ ਗੱਲ ਨਹੀਂ ਸਮਝੀ। ਕਹਿੰਦਾ ਜੀ ਗੁੱਸਾ ਨਾ ਕਰਨਾ, ਤੁਸੀਂ ਇੰਡੀਆ ਤੋਂ ਹੈਗੇ ਹੋ ਤਾਂ ਚਾਹੇ ਤੁਸੀਂ ਇੰਡੀਆ ਤੋਂ ਹੋ ਤਾਂ ਚਾਹੇ ਮੈਨੂੰ ਤੁਸੀਂ ਇਜਿਪਸ਼ੀਅਨ ਸਮਝ ਲਓ, ਮੈਂ ਇਜਿਪਸ਼ੀਅਨ ਹਾਂ, ਮੈਂ ਇਜਿਪਟ ਤੋਂ ਹਾਂ ਤਾਂ ਤੁਸੀਂ ਇੰਡੀਆ ਤੋਂ ਹਾਂ, ਅਤੇ ਸਾਨੂੰ ਤੁਹਾਨੂੰ ਉਹ ਜਿਹੜੇ ਬੰਦੇ ਆ ਉਹ ਫਿਫਥ ਵਰਲਡ ਦੇ ਸਮਝਦੇ ਆ ਕਿ ਉਹ ਥਰਡ ਵਰਲਡ ਨਹੀਂ ਸਮਝਦੇ, ਆਪਣੇ ਆਪ ਨੂੰ ਸੈਕਿੰਡ ਵਰਲਡ ਸਮਝਦੇ ਆ, ਉਹ ਕਿ ਠੀਕ ਹੈ ਵੈਸਟ ਤੋਂ ਬਾਅਦ ਅਸੀਂ ਸਭ ਤੋਂ ਤਕੜੇ ਹਾਂ, ਅਤੇ ਤੁਹਾਨੂੰ ਸਾਨੂੰ ਫਿਫਥ ਵਰਲਡ। ਮੈਂ ਕਿਹਾ ਜੀ ਸਾਨੂੰ ਤੁਹਾਨੂੰ ਇੰਡੀਅਨਸ ਨੂੰ ਅਤੇ ਇਜਿਪਸ਼ੀਅਨ ਨੂੰ ਕਿਉਂ ਫਿਫਥ ਵਰਲਡ ਸਮਝਦੇ ਆ, ਅਤੇ ਨਾਲੇ ਚਲੋ ਸਾਡਾ ਤਾਂ ਛੱਡੋ, ਸਾਡੇ ਇੰਡੀਆ ਵਾਲੇ ਤਾਂ ਕੋਈ ਜ਼ਿਆਦਾਤਰ ਬੰਦੇ ਕੋਈ ਸਿੱਖ ਨੇ ਕੋਈ ਹਿੰਦੂ ਹੋਣਗੇ, ਤੁਸੀਂ ਤਾਂ ਇਜਿਪਸ਼ੀਅਨ ਹੋ, ਤੁਸੀਂ ਤਾਂ ਮੁਸਲਿਮ ਬੰਦੇ ਹੋ। ਕਹਿੰਦਾ ਜੀ ਚਾਹੇ ਅਸੀਂ ਮੁਸਲਿਮ ਹੀ ਹਾਂ, ਸਾਨੂੰ ਉੱਥੇ ਕੋਈ ਚੱਕਰ ਨਹੀਂ ਧਰਮ ਦਾ, ਉੱਥੇ ਉਹ ਸਾਨੂੰ ਫਿਫਥ ਵਰਲਡ ਦੇ ਸਮਝਦੇ ਆ, ਵੀ ਪਤਾ ਨਹੀਂ ਕਿੱਥੋਂ ਆ ਗਏ ਆ, ਚਾਹੇ ਕੋਈ ਪਾਕਿਸਤਾਨ ਤੋਂ, ਇੰਡੀਆ ਤੋਂ, ਚਾਹੇ ਕਹਿੰਦਾ ਮੈਂ ਇਜਿਪਟ ਤੋਂ ਗਏ ਹਾਂ, ਉਹ ਇਹ ਸਮਝਦੇ ਕਿ ਸਾਡੇ ਇੱਥੇ ਪੈਸੇ ਬਣਾਉਣ ਆਏ ਆ, ਸਾਡੇ ਦੇਸ਼ ਨੂੰ ਇਹ ਲੁੱਟਣ ਆਏ ਆ, ਔਰ ਕਿਸੇ ਵੀ ਟਾਈਮ ਸਾਨੂੰ ਆਰਡਰ ਆ ਸਕਦਾ ਹੈ ਜਦ ਉਹਨਾਂ ਨੂੰ ਲੱਗੇਗਾ ਕਿ ਜੀ ਹਾਂਜੀ ਤੁਸੀਂ ਬਾਹਰ ਹੋ। ਸੋ ਕਹਿੰਦਾ ਮੈਂ ਅਸੀਂ ਕੰਟਰੀ 'ਚ ਨਹੀਂ ਰਹਿ ਸਕਦਾ, ਅਸੀਂ ਪੈਸੇ ਬਹੁਤ ਬਣਾ ਲਏ ਵੀ ਜਿੱਥੇ ਸਾਨੂੰ ਇਹ ਲੱਗੇ ਕਿ ਜੀ ਕਿਸੇ ਵੀ ਟਾਈਮ ਸਾਨੂੰ ਇੱਥੇ ਕਿੱਕ ਆਊਟ ਕੀਤਾ ਜਾ ਸਕਦਾ। ਉਹ ਕਹਿੰਦਾ ਕੈਨੇਡਾ ਮੈਨੂੰ ਹਜੇ ਜ਼ਿਆਦਾ ਚਿਰ ਨਹੀਂ ਹੋਇਆ, ਪਰ ਇਹ ਮੈਨੂੰ ਆਉਂਦੇ ਇੱਦਾਂ ਲੱਗਣ ਲੱਗ ਪਿਆ ਜਿੱਦਾਂ ਮੇਰੀ ਆਪਣੀ ਕੰਟਰੀ ਆ। ਇਹ ਕਹਿੰਦਾ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੋਏਗਾ? ਮੈਂ ਕਿਹਾ ਜੀ ਬਿਲਕੁਲ, ਮੈਨੂੰ ਵੀ ਇਸ ਮੈਂ ਤਾਂ ਇੱਦਾਂ ਲੱਗਦਾ, ਦਿਸ ਇਜ਼ ਹੋਮ ਟੂ ਮੀ, ਇਹ ਸਾਡੀ ਆਪਣੀ ਕੰਟਰੀ ਹੈ। ਅਤੇ ਕਹਿੰਦਾ ਬਸ ਜੇ ਮੈਨੂੰ ਕੁਝ ਦੇਰ 'ਚ ਫੀਲਿੰਗ ਆ ਗਈ ਹੈ ਤਾਂ ਤੁਹਾਨੂੰ ਵੀ ਇਸੇ ਤਰ੍ਹਾਂ ਜ਼ਰੂਰ ਆ ਗਈ ਹੋਗੀ। ਸੋ ਦ ਆਂਸਰ ਇਜ਼, ਚਾਹੇ ਉਹ ਬੰਦਾ ਖੁਦ ਕਹਿੰਦਾ, ਇੱਕ ਇਜਿਪਸ਼ੀਅਨ ਵੀ ਕਹਿੰਦਾ ਕਿ ਉਹ ਦੁਬਈ 'ਚ ਵਿਚ ਇਜ਼ ਅ ਹੀ ਇਜ਼ ਹਿਮਸੈਲਫ ਅ ਮੁਸਲਿਮ ਫਰੋਮ ਇਜਿਪਟ, ਹੀ ਗੋਜ਼ ਟੂ ਅਨਦਰ ਮੁਸਲਿਮ ਕੰਟਰੀ, ਬਟ ਹੀ ਸੇਜ਼ ਕਿ ਪੈਸਾ ਬਹੁਤ ਹੈ, ਬਾਰ ਬਾਰ ਹੀ ਵਾਜ਼ ਐਮਫਸਾਈਜ਼ਿੰਗ ਦੈਟ ਮਨੀ ਪੁਆਇੰਟ, ਬਟ ਹੀ ਸੇਜ਼ ਨੋ, ਆਈ ਡੋਨਟ ਵਾਂਟ ਟੂ ਸਟੇ ਦੇਅਰ, ਆਈ ਕੈਨ ਸਟੇ ਓਵਰ ਦੇਅਰ ਬਿਕੋਜ਼ ਦੇ ਡਿਸਕ੍ਰਿਮੀਨੇਟ ਮੀ ਐਂਡ ਮਾਈ ਸਟੇਬਿਲਿਟੀ ਨਹੀਂ ਹੈ ਮੇਰੇ ਲਈ ਲਾਈਫ ਦੇ ਵਿੱਚ ਉੱਥੇ। ਸੋ ਚਾਹੇ ਅਸੀਂ ਇੰਡੀਆ ਤੋਂ ਆਉਂਦੇ ਹਾਂ, ਚਾਹੇ ਅਸੀਂ ਕਿਤੇ ਆਉਂਦੇ ਹਾਂ, ਵਾਈ ਸੋ ਲੈਟਸ ਨੋਟ ਬ੍ਰਿੰਗ ਇਨ ਰਿਲੀਜੀਅਨ ਇਨ ਦਿਸ ਡਿਸਕਸ਼ਨ, ਬਿਕੋਜ਼ ਰਿਲੀਜੀਅਨ ਹੈਜ਼ ਨਥਿੰਗ ਟੂ ਡੂ ਵਿਦ ਦਿਸ। ਜੀ ਅਗਲੀ ਕਾਲ ਵੱਲ ਵੱਧਦੇ ਹਾਂ, ਸਿਰਫ ਸਿੰਪਲ ਫੈਕਟ 'ਤੇ ਗੱਲ ਕਰੀਏ। ਮੇਰੀ ਰਿਕੁਐਸਟ ਹੈ ਕਿ ਇਸ ਪ੍ਰੋਗਰਾਮ ਨੂੰ ਹਰ ਤਰ੍ਹਾਂ ਦੀ ਗੱਲ ਅਸੀਂ ਕਰਨ ਲਈ ਤਿਆਰ ਹੈ, ਬਟ ਇਸ ਪ੍ਰੋਗਰਾਮ ਨੂੰ ਅਸੀਂ ਇੱਕ ਬੜੀ ਮਿਹਨਤ ਦੇ ਨਾਲ ਐਸੇ ਲੈਵਲ 'ਤੇ ਲਾਇਆ ਜਿੱਥੇ ਲੋਕ ਕਹਿੰਦੇ ਕਿ ਭਾਜੀ ਤੁਹਾਡੇ ਕਾਲਰਸ ਬੜੇ ਇੰਟੈਲੀਜੈਂਟ ਨੇ, ਇੱਕ ਦੋ ਨੇ ਤਾਂ ਇੱਥੇ ਗੱਲ ਕਹੀ, ਐਂਡ ਆਈ ਡੋਂਟ ਟੇਕ ਓਫੈਂਸ ਟੂ ਦੈਟ, ਰਾਦਰ ਆਈ ਟੇਕ ਪ੍ਰਾਈਡ। ਮੈਨੂੰ ਇੱਕ ਦੋ ਨੇ ਵੀ ਕਿਹਾ ਕਿ ਕਈ ਜਿਹੜੇ ਕਾਲਰਸ ਨੇ ਉਹ ਤਾਂ ਇੰਨੀ ਕੋਈ ਕੋਈ ਐਸੀ ਗੱਲ ਦੱਸਦੇ ਭਾਜੀ ਵੀ ਸੁਣ ਕੇ ਮਜ਼ਾ ਆ ਜਾਂਦਾ ਹੈਗਾ, ਉਹ ਕਈ ਵਾਰ ਕੋਈ ਗੱਲ ਤੁਹਾਡੇ ਕੋਲੋਂ ਨਹੀਂ ਪਿੱਕ ਹੁੰਦੀ, ਤੁਹਾਡੇ ਕਾਲਰ ਪਿੱਕ ਕਰ ਲੈਂਦੇ ਨੇ। ਮੈਂ ਕਿਹਾ ਵੈਰੀ ਗੁੱਡ, ਜਿਹੜੀ ਮੇਰੇ ਤੋਂ ਨਹੀਂ ਪਿੱਕ ਹੁੰਦੀ, ਇਟਸ ਇਟਸ ਅ ਟੀਮ ਗੇਮ, ਠੀਕ ਹੈ। ਸੋ ਵੀ ਥੈਂਕ ਆਲ ਆਰ ਕਾਲਰ, ਸੋ ਐਸੀ ਗੱਲਬਾਤ ਕਰੀਏ ਲਿਸਨਰ ਨੂੰ ਸੁਣ ਕੇ ਮਜ਼ਾ ਆਏ। ਸੋ ਮੈਂ ਸਾਡੇ ਸਪੋਂਸਰ ਲੈ ਲਵਾਂ, ਉਸ ਤੋਂ ਬਾਅਦ ਇਕਬਾਲ ਸਾਹਿਬ ਤੁਹਾਡੀ ਕਾਲ ਆਉਂਦੀ ਹੈ, ਫਿਰ ਜੁਜਾਰ ਸਿੰਘ, ਫਿਰ ਸੋਰੀ ਮਨਜੀਤ ਜੀ ਤੁਹਾਡੀ ਕਾਲ ਹੈ, ਫਿਰ
ਬਹੁਤ ਚੰਗਾ, ਸਤਿ ਸ੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਇਹੀ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਬਹੁਤ ਡਿਸਕਸ ਮਤਲਬ ਚੱਲ ਰਹੀ ਸੀ ਤੁਹਾਡੀ ਇੱਥੇ ਰੇਡੀਓ ਦੇ ਉੱਤੇ, ਤੇ ਥੋੜ੍ਹਾ ਜਿਹਾ ਡਾਇਵਰਟ ਕਰੀਏ ਸਾਰਿਆਂ ਦਾ ਮਾਇੰਡ। ਅਗਰ ਤੁਸੀਂ ਰੀਅਲ ਇਸਟੇਟ 'ਚ ਇੰਟਰਸਟਿਡ ਹੈਗੇ ਆ, ਤੁਸੀਂ ਪੈਸੇ ਬਣਾਉਣਾ ਚਾਹੁੰਦੇ ਆ, ਸੋ ਸਾਡੇ ਕੋਲ ਜਗਵੀਰ ਜੀ ਬਹੁਤ ਅੱਛੀ ਇਨਵੈਸਟਮੈਂਟ ਓਪਰਚੁਨਿਟੀ ਸ਼ਹਿਰ ਦੇ ਵਿੱਚ ਮਤਲਬ ਮਿਸਿਸ ਸਾਗਾ ਦੇ ਵਿੱਚ ਆਈ ਹੈ। ਮਿਸਿਸ ਸਾਗਾ ਦੇ ਵਿੱਚ ਲੈਂਡਮਾਰਕ ਲੋਕੇਸ਼ਨ ਹੈਗੀ ਹੈ ਸਕੁਏਅਰ ਵਨ, ਔਰ ਸਕੁਏਅਰ ਵਨ ਬਹੁਤ ਵਧੀਆ ਸ਼ਾਪਿੰਗ ਸੈਂਟਰ ਔਰ ਮਾਲ ਹੈਗਾ ਜਿੱਥੇ ਕਿ ਬਹੁਤ ਵੱਡੇ ਮੇਜਰ ਰਿਟੇਲਰਸ ਮੌਜੂਦ ਹੈਗੇ। ਉੱਥੇ ਹੀ ਹੁਰਨ ਟੈਰੀਓ ਔਰ ਬਰਨਨ ਥੋਪ ਦੇ ਇੰਟਰਸੈਕਸ਼ਨ ਦੇ ਉੱਤੇ 3-story ਬਿਲਡਿੰਗ ਜਿਹੜੀ ਹੈ ਬਿਲਡਰ ਦੀ ਬਣਨ ਜਾ ਰਹੀ ਹੈ, ਜਿਹਦੇ 'ਚ ਉਹਦਾ ਟਾਵਰ ਲਾਂਚ ਹੋ ਚੁੱਕਿਆ, ਬਟ ਉਹਨਾਂ ਕੋਲ ਈਅਰ ਐਂਡ ਕਲੀਅਰੈਂਸ ਇਨਵੈਂਟੋਰੀ ਹੈਗੀ ਹੈ ਜਿਹੜੀ ਕਿ ਟੀਮ 100 acres ਨੇ ਉਹਨਾਂ ਤੋਂ ਲੈ ਲਈ ਹੈ। ਉਹਦੇ 'ਤੇ ਕਈ ਰੀਅਲਟਰ ਕਰਨਾ ਚਾਹੁੰਦੇ ਸੀ ਪ੍ਰੋਜੈਕਟ, ਬਟ ਉਹਨਾਂ ਨੇ ਸਾਨੂੰ ਚੂਜ਼ ਕੀਤਾ ਉਸ ਪ੍ਰੋਜੈਕਟ ਲਈ, ਸੋ ਅਸੀਂ ਬਹੁਤ ਗ੍ਰੇਟਫੁਲ ਹੈਗੇ ਕਮਿਊਨਿਟੀ ਦੇ ਜਿਹਨਾਂ ਨੇ ਸਾਡਾ ਸਾਥ ਦਿੱਤਾ ਹਮੇਸ਼ਾ। ਸੋ ਅਸੀਂ ਇੱਕ ਵਾਰੀ ਫਿਰ ਰਿਕੁਐਸਟ ਕਰਨਾ ਚਾਹਾਂਗੇ ਕਿ ਅਗਰ ਤੁਸੀਂ ਪ੍ਰੀ ਕੰਸਟਰਕਸ਼ਨ ਕੋਂਡੋਮੀਨੀਅਮ ਵਿੱਚ ਇਨਵੈਸਟ ਕਰਨਾ ਚਾਹੁੰਦੇ ਹਾਂ, ਪੋਜੈਸ਼ਨ ਜਿਹੜੀ ਹੈ ਪ੍ਰੋਜੈਕਟ ਦੀ 3 ਸਾਲ ਬਾਅਦ ਹੈਗੀ ਹੈ, ਔਰ ਤੁਸੀਂ ਇੱਥੇ ਬਹੁਤ ਸੋਹਣੇ ਪੈਸੇ ਬਣਾ ਸਕਦੇ ਹੋ ਕਿਉਂਕਿ ਅਸੀਂ ਬਿਲਡਰ ਨਾਲ ਪ੍ਰਾਈਸ ਨੈਗੋਸ਼ੀਏਟ ਕਰਦੇ ਹਾਂ। ਪ੍ਰਾਈਸ ਜਿਹੜੀ 1 bedroom 1+den ਹੈਗੀ ਹੈ, ਉਹ ਤੁਹਾਡੀ ਸਿਰਫ ਤੇ ਸਿਰਫ $4 lakh ਤੋਂ ਸ਼ੁਰੂ ਹੋ ਰਹੀ ਹੈ। ਪਲੀਜ਼ ਧਿਆਨ ਦਿਓ, $4 lakh ਦੀ ਰੇਂਜ ਵਿੱਚ 1 bedroom 1+den ਨਹੀਂ ਮਿਲਣਾ ਤੁਹਾਨੂੰ, ਉਹ ਵੀ ਇੰਨੀ ਸੋਹਣੀ ਲੋਕੇਸ਼ਨ ਸਕੁਏਅਰ 1 ਦੇ ਉੱਤੇ, ਜਿੱਥੇ ਕਿ LRT ਤੁਹਾਡੀ ਕੋਂਡੋ ਦੇ ਬਿਲਕੁਲ ਸਾਹਮਣੇ ਚਲੇਗੀ। ਕੁਕਸਵਿਲ ਗੋ ਸਟੇਸ਼ਨ ਜਿਹੜਾ ਹੈਗਾ ਉਹ ਸਿਰਫ 4 minutes ਵਾਕਿੰਗ ਹੈ। ਸ਼ੈਰੀਡਨ ਕਾਲਜ, ਸੈਂਟੇਨੀਅਲ ਕਾਲਜ ਇੱਥੇ ਹੀ ਹੈ, 401-403 ਬਿਲਕੁਲ ਨਾਲ ਹੈ। ਸੋ ਇਸ ਤੋਂ ਟੁਕਵਾਂ ਲੋਕੇਸ਼ਨ ਤੇ ਤੁਹਾਨੂੰ ਕੋਂਡੋਮੀਨੀਅਮ ਨਹੀਂ ਮਿਲੇਗਾ। ਇੱਕ ਚੀਜ਼ ਜਗਵੀਰ ਜੀ ਬੜੇ ਕੰਸਰਨ ਰਹਿੰਦੇ ਲਿਸਨਰਸ ਕਿ ਮੇਨਟੇਨੈਂਸ ਫੀ, ਮੇਨਟੇਨੈਂਸ ਫੀ ਜਿੰਨੀ ਲੋ ਹੋਵੇ ਉਨਾ ਵਧੀਆ ਹੁੰਦਾ। ਸੋ ਇਸ ਕੋਂਡੋਮੀਨੀਅਮ ਬਿਲਡਿੰਗ ਦੀ 60 cents 65 cents ਮੇਨਟੇਨੈਂਸ ਨਹੀਂ ਹੈਗੀ, 49 cents ਮੇਨਟੇਨੈਂਸ ਹੈਗੀ, ਜਿਹਦੇ ਵਿੱਚ ਅੱਜ ਕੱਲ੍ਹ ਜਿੰਨੀ ਵੀ ਬਿਲਡਿੰਗ ਬਣਦੀ ਹਰ ਚੀਜ਼ ਦਾ ਮੀਟਰ ਸੈਪਰੇਟ ਲੱਗਦਾ, ਬਟ ਇਹਦੇ 'ਚ ਤੁਹਾਨੂੰ ਵਾਟਰ, ਤੁਹਾਡੀ ਹੀਟਿੰਗ, ਕੂਲਿੰਗ ਔਰ ਇੰਟਰਨੈਟ ਫ੍ਰੀ ਦਿੱਤਾ ਜਾਊਗਾ 49 cents ਦੇ ਵਿੱਚ ਹੀ। ਸੋ ਇਸ ਤੋਂ ਸੁਥਰੀ ਬਿਲਡਿੰਗ ਜਿਹੜੀ ਕਿ 44-story ਦੀ ਬਿਲਡਿੰਗ ਬਣ ਰਹੀ ਹੈ, ਔਰ ਉਹਦੇ 'ਚ ਇੰਨੀ ਲੋ ਮੇਨਟੇਨੈਂਸ ਹੋ ਗਈ ਔਰ ਮਾਡਰਨ ਐਮਿਨਿਟੀਜ਼, ਸਟੇਟ ਆਫ ਦੀ ਆਰਟ ਨਿਊਯਾਰਕ ਸਟਾਈਲ ਬਿਲਡਿੰਗ ਬਣ ਰਹੀ ਹੈ, ਤੁਹਾਨੂੰ ਇਸ ਪ੍ਰਾਈਸ ਰੇਂਜ 'ਚ ਨਹੀਂ ਜੇ ਮਿਲਣੀ। ਇਸੀ ਵੀਕਐਂਡ ਸਾਡਾ ਇਵੈਂਟ ਹੈਗਾ 24 Elm Drive, ਜਿਹੜਾ ਕਿ ਬਰਨਮ ਥੋਪ ਹਿਰਨ ਟੈਰੀਓ ਤੋਂ ਬਿਲਕੁਲ ਨਾਲ, ਨੈਕਸਟ ਸਾਊਥ ਆਫ ਬਰਨਮ ਥੋਪ ਜਿਹੜੀ ਸਟਰੀਟ ਜਾਂਦੀ ਹੈ, ਉਸ ਦੇ ਉੱਤੇ ਸਾਡਾ ਇਵੈਂਟ ਹੈਗਾ। ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਜ਼ਰੂਰ ਬਣਾਇਓ ਕਿਉਂਕਿ ਲਾਈਨ ਲੱਗਣੀ ਹੈ, ਸੋ ਪਲੀਜ਼ ਕਾਲ ਕਰੋ ਸਾਡੀ ਟੀਮ ਨੂੰ ਔਰ ਤੁਹਾਨੂੰ ਅਸੀਂ ਗਾਰੰਟਿਡ ਯੂਨਿਟ ਦਵਾਵਾਂਗੇ ਕਿਉਂਕਿ ਇਹ ਟੀਮ 100 acres ਦੀ ਐਕਸਕਲੂਸਿਵ ਇਵੈਂਟ ਹੈ। ਸੋ ਪਲੀਜ਼ ਕਾਲ ਕਰ ਸਕਦੇ ਹਾਂ 905-7825-3700 ਤੇ ਕਾਲ ਕਰਕੇ ਅਪੁਆਇੰਟਮੈਂਟ ਜ਼ਰੂਰ ਬਣਾ ਲਓ। ਕੋਂਡੋਮੀਨੀਅਮਸ ਇਨ ਸਕੁਏਅਰ 1 ਮਿਸਿਸਾਗਾ ਸਟਾਰਟਿੰਗ ਫਰੋਮ 400,000, 1 bedroom and 1+den। ਥੈਂਕ ਯੂ,
ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਬਿਲਕੁਲ ਮਿਸਿਸ ਸਾਗਾ ਦੇ ਵਿੱਚ ਸਕੁਆਇਰ 1 ਏਰੀਆ 'ਚ ਤੁਹਾਨੂੰ ਕੋਂਡੋਮੀਨੀਅਮ ਮਿਲ ਰਹੇ ਨੇ ਔਰ ਉਹ ਵੀ 4 lakh ਤੋਂ ਸ਼ੁਰੂ ਹੋ ਰਹੇ ਨੇ, ਸੋ ਤੁਸੀਂ ਇਹਦੇ ਵਾਸਤੇ ਜਸਪ੍ਰੀਤ ਹੋਣਾ ਨਾਲ ਸੰਪਰਕ ਕਰਨਾ। ਜਸਪ੍ਰੀਤ ਜੀ ਕੁਇਕਲੀ ਇੰਗਲਿਸ਼ ਔਰ ਪੰਜਾਬੀ 'ਚ ਫੋਨ ਨੰਬਰ, ਕੁਇਕਲੀ ਸਿਰਫ ਫੋਨ ਨੰਬਰ।
905-7823-700, 905-782-3700।
ਥੈਂਕ ਯੂ, ਥੈਂਕ ਯੂ, ਆਲ ਦੀ ਬੈਸਟ। ਹਾਂਜੀ ਮੁਬਾਰਕ ਸਾਹਿਬ, ਵੈਲਕਮ, ਹਾਊ ਆਰ ਯੂ? ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ ਜੀ, ਔਰ ਸਾਨੂੰ ਤੁਸੀਂ ਆਪਣੇ ਸਪੈਸ਼ਲ ਜਿਹੜੇ ਲੱਗੇ ਨੇ ਉਹ ਜ਼ਰੂਰ ਸਾਂਝੇ ਕਰੋ ਸਰ।
ਜੀ ਜਗਵੀਰ ਜੀ, ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲੈਨ ਨੇ ਜਿਹੜੇ ਕਿ ਬਲੈਕ ਫਰਾਈਡੇ ਸੇਲ ਸਾਡੇ ਕੋਲ ਆਲਮੋਸਟ ਕੁਛ ਆ ਗਈ ਹੈ, ਕੁਛ ਜਿਹੜੇ ਨੇ ਉਹ ਟਿਊਜ਼ਡੇ ਨੂੰ ਸਾਡੇ ਕੋਲ ਕਨਫਰਮੇਸ਼ਨ ਆਏਗੀ, ਜਿਹੜੀ ਕਿ ਬਹੁਤ ਹੀ ਸਪੈਸ਼ਲ ਆ। ਸਪੈਸ਼ਲੀ ਜਿਹੜੇ ਲੇਟੈਸਟ ਫੋਨ ਨੇ ਉਹਨਾਂ ਦਾ, ਇਹਨਾਂ 'ਤੇ ਇਹਨਾਂ 0 ਤੇ ਲਾਗ 'ਤੇ ਨੇ। ਸਾਡੇ ਕੋਲ ਮਤਲਬ ਇਨਵੈਂਟਰੀ ਕਾਫੀ ਅਵੇਲੇਬਲ ਹੈ ਇਸ ਟਾਈਮ, ਅਗਰ ਕਸਟਮਰ ਨੇ ਕਿਸੇ ਨੇ ਬੁੱਕ ਕਰਵਾਉਣੇ ਨੇ, ਕਿਸੇ ਨੂੰ ਕਿਹੜੀ ਕਿਹੜੀ ਫੋਨ ਚਾਹੀਦੇ ਨੇ, ਸੋ ਸਾਨੂੰ ਕਾਲ ਕਰ ਸਕਦੇ ਨੇ, ਉਹ ਬੁੱਕ ਕਰਵਾ ਸਕਦੇ ਨੇ ਸਾਡੇ ਕੋਲ, ਅਸੀਂ ਉਹਨਾਂ ਵਾਸਤੇ ਸਪੇਅਰ ਕਰ ਸਕਦੇ ਹਾਂ। ਉਹਦੇ ਵਿੱਚ ਆਈਫੋਨ 11, 11 Pro, 11 Pro Max, ਸੈਮਸੰਗ 10, 10 Plus, ਨੋਟ 10 Plus, ਨੋਟ 10, ਸਾਰੇ ਹੀ ਸਪੈਸ਼ਲ ਤੇ ਲੱਗ ਰਹੇ ਨੇ, ਔਰ ਇਹਨਾਂ ਦੀਆਂ ਕੁਛ ਦੀਆਂ ਪ੍ਰਾਈਸਾਂ ਆ ਗਈਆਂ ਨੇ, ਔਰ ਕੁਛ ਦੀਆਂ ਪ੍ਰਾਈਸਾਂ ਜਿਹੜੀਆਂ ਟਿਊਜ਼ਡੇ ਤੋਂ ਸਾਡੇ ਕੋਲ ਆ ਜਾਣਗੀਆਂ ਨੇ। ਅਗਰ ਕਿਸੇ ਨੇ ਹਾਰਡਵੇਅਰ ਅਪਗ੍ਰੇਡ ਜਾਂ ਨਵੀਂ ਲਾਈਨ ਲੈਣੀ ਆ, ਉਹਦੇ ਨਾਲ ਸਾਨੂੰ $400 ਤੱਕ ਬਿਲ ਕ੍ਰੈਡਿਟ ਦੇ ਰਹੇ ਨੇ, ਜਿਹੜਾ ਅਗਰ ਬਿਜ਼ਨਸ ਦੇ ਨਾਲ ਪਲਾਨ ਲੈਂਦੇ ਨੇ, ਔਰ ਬਹੁਤ ਹੀ ਸਪੈਸ਼ਲ ਪਲਾਨ ਨੇ। ਇਹਦੇ ਵਾਸਤੇ ਸਾਡੇ ਤੋਂ ਕਾਲ ਕਰ ਸਕਦੇ ਕਸਟਮਰ, ਔਰ ਅਸੀਂ 7 ਦਿਨ ਖੁੱਲ੍ਹੇ ਹੁੰਦੇ ਹਾਂ ਜਗਵੀਰ ਜੀ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਕਿ ਇੰਟਰਨੈਟ ਦੇ ਪਲਾਨ ਨੇ, ਉਹ 49.95 ਤੋਂ ਸ਼ੁਰੂ ਹੋ ਜਾਂਦੇ ਨੇ। ਅਨਲਿਮਿਟਡ ਇੰਟਰਨੈਟ ਬੈਲ ਦਾ, ਜਿਹੜਾ ਕਿ ਫਾਈਬਰ ਟੈਕਨੋਲੋਜੀ ਜਿਹੜੀ ਆਲਵੇਜ਼ ਮੈਂਸ਼ਨ ਕਰਨਾ ਕਿ ਬੈਲ ਕੋਲ ਹੈ ਜਿਹੜੀ ਕੈਨੇਡਾ ਦੇ ਵਿੱਚ, ਉਹ ਸਾਡੇ ਕੋਲ ਬੈਲ ਦਾ ਇੰਟਰਨੈਟ ਅਗਰ ਲੈਣਾ ਵਾ ਤਾਂ ਕਸਟਮਰ ਸਾਡੇ ਸਟੋਰ ਤੇ ਆਉਣ ਦੀ ਜ਼ਰੂਰਤ ਨਹੀਂ, ਅਸੀਂ ਸਿਰਫ ਸਾਨੂੰ ਕਾਲ ਕਰ ਸਕਦੇ ਨੇ, ਉਹਨਾਂ ਦੇ ਏਰੀਆ ਦੀ ਸਪੀਡ ਚੈੱਕ ਕਰਕੇ ਤੇ ਉਹਨਾਂ ਦਾ ਫੋਨ ਤੇ ਹੀ ਐਕਟੀਵੇਸ਼ਨ ਕਰ ਸਕਦੇ ਹਾਂ। ਬਹੁਤ ਹੀ ਸਪੈਸ਼ਲ ਪ੍ਰਮੋਸ਼ਨ ਨੇ ਇੰਟਰਨੈਟ ਦੀ ਜਿਹੜੀ 49.95 ਦੀ ਐਸਟਨ ਲੱਗੀ ਆ ਤੇ ਟਿਊਜ਼ਡੇ ਨੂੰ ਹੋ ਸਕਦਾ ਡਿਫਰੈਂਟ ਹੋਵੇ ਔਰ ਮੋਸਟ ਪ੍ਰੋਬਬਲੀ ਚੀਪਰ ਹੋਏਗੀ ਇਹਦੇ ਨਾਲ ਤੇ ਸਾਨੂੰ ਕਸਟਮਰ ਕਾਲ ਤੱਕ ਕਰ ਸਕਦੇ ਨੇ 905-840-4567 905-840-4567 ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ ਯੂਨਿਟ 6 ਜਿਹੜਾ ਕਿ ਬ੍ਰੈਂਟਨ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ ਤੇ ਇੱਥੇ ਸਾਨੂੰ ਕਦੀ ਵੀ ਕਸਟਮਰ ਕਾਲ ਕਰਕੇ ਸਾਨੂੰ ਕੋਈ ਡਿਵਾਈਸਿਸ ਬੁੱਕ ਕਰਨੀਆਂ ਨੇ ਕੋਈ ਉਹਨਾਂ ਨੇ 3-4-5 ਡਿਵਾਈਸਿਸ ਲੈਣੀਆਂ ਨੇ ਸਾਨੂੰ ਕਾਲ ਕਰ ਸਕਦੇ ਉਹਨਾਂ ਵਾਸਤੇ ਸ਼ੇਅਰ ਕਰ ਸਕਦੇ ਹਾਂ ਬਾਕੀ ਜਿਹੜੀਆਂ ਨੇ ਟਿਊਜ਼ਡੇ ਨੂੰ ਇਨਸ਼ਾਅੱਲਾ ਮੈਂ ਆਵਾਂਗਾ ਆਉਂਦਾ ਹੈ ਔਰ ਸਾਨੂੰ ਐਗਜੈਕਟ ਪ੍ਰਾਈਸਿਸ ਵੀ ਦੱਸ ਦੇਵਾਂਗੇ ਜਿਹੜੀਆਂ ਬਹੁਤ ਜ਼ਿਆਦਾ ਸਪੈਸ਼ਲ ਤੇ ਲੱਗੀਆਂ ਹੋਣਗੀਆਂ ਥੈਂਕ ਯੂ ਵੈਰੀ ਮੱਚ ਗੁਰਵੀਰ ਜੀ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਔਰ ਇੱਕ ਹੀ ਜਗ੍ਹਾ ਦੇ ਉੱਤੇ ਜੇ ਤੁਸੀਂ ਸਾਰੀਆਂ ਵਧੀਆ ਡੀਲਸ ਲੈਣਾ ਚਾਹੁੰਦੇ ਹੈਗੇ ਹੋ ਤੇ ਨੰਬਰ ਹਮੇਸ਼ਾ ਯਾਦ ਰੱਖੋ ਮੁਬਾਰਕ ਜੀ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਹੌਲੀ ਹੌਲੀ ਨੰਬਰ ਸਿਰਫ ਇੱਕ ਵਾਰੀ ਦੁਬਾਰਾ ਤੋਂ ਦੇ ਦਿਓ
ਜੀ ਸਾਡਾ ਫੋਨ ਨੰਬਰ ਹੈ 905-840-4567 905-840-4567 ਥੈਂਕ ਯੂ ਵੈਰੀ ਮੱਚ ਗੁਰਵੀਰ ਜੀ
ਥੈਂਕ ਯੂ ਬਹੁਤ ਸ਼ੁਕਰੀਆ ਔਰ ਕੁਇਕਲੀ ਅਸੀਂ ਬਸ ਇੰਨੀ ਗੱਲ ਜ਼ਰੂਰ ਦੱਸ ਦਈਏ ਕਿ ਕਦੇ ਵੀ ਤੁਸੀਂ ਕੋਈ ਵੀ ਸਾਡੇ ਸਪੌਂਸਰ ਦਾ ਨੰਬਰ ਜੇ ਤੁਸੀਂ ਲੈਣਾ ਹੋਏ ਕੋਈ ਵੀ ਪਰਚੇਜ਼ ਕਰਨ ਤੋਂ ਪਹਿਲਾਂ ਵੈਸੇ ਤੁਹਾਡੇ ਵੱਲੋਂ ਬਹੁਤ ਸਾਰੇ ਟੈਕਸਟ ਆਉਂਦੇ ਨੇ ਔਰ ਕਈ ਵਾਰ ਤੁਸੀਂ ਧੰਨਵਾਦ ਵੀ ਕਰਦੇ ਹੋ ਫੌਰਨ ਜਵਾਬ ਆ ਜਾਏਗਾ ਤੁਹਾਨੂੰ ਤੁਸੀਂ ਟੈਕਸਟ ਪਾਓਗੇ ਸਮਝ ਲਓ ਕਿ ਇੱਕ ਡਾਇਰੈਕਟਰੀ ਹੈ ਬਸ ਤੁਸੀਂ ਸਾਡੇ ਕਿਸੇ ਵੀ ਸਪੌਂਸਰ ਦਾ ਲੈਣਾ ਫਰਨੀਚਰ ਖਰੀਦਣਾ ਤੁਸੀਂ ਕੋਈ ਇਲੈਕਟ੍ਰੋਨਿਕਸ ਦਾ ਸਮਾਨ ਲੈਣਾ ਹੈ ਬਾਹਰ ਕਿਤੇ ਖਾਣਾ ਖਾਣ ਜਾ ਰਹੇ ਹੋ ਤੁਸੀਂ ਕੋਈ ਇੰਸ਼ੋਰੈਂਸ ਲੈਣੀ ਹੈ ਤੁਸੀਂ ਕੋਈ ਬੈਲ ਦੀ ਕੋਈ ਲੈਂਡਲਾਈਨ ਲੈਣੀ ਹੈ ਇੰਟਰਨੈਟ ਲੈਣਾ ਹੈਗਾ ਕੋਈ ਕੁਛ ਵੀ ਕੋਈ ਸਰਵਿਸ ਲੈਣੀ ਹੈ ਜਸਟ ਟੈਕਸਟ ਇਹ ਨੰਬਰ ਹਮੇਸ਼ਾ ਆਪਣੇ ਕੋਲ ਜੇਬ 'ਚ ਰੱਖੋ 416-475-5000 416-475-5000 ਇਹ ਨੰਬਰ ਹਮੇਸ਼ਾ ਆਪਣੇ ਕੋਲ ਰੱਖੋ ਕੋਈ ਵੀ ਜਾਂ ਤੁਸੀਂ ਕੋਈ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਕੋਈ ਵੀ ਬਿਜ਼ਨਸ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਨੰਬਰ ਦੇ ਉੱਤੇ ਡਾਇਰੈਕਟਲੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਫਿਰ ਨੋਟ ਕਰੋ 416-475-5000 ਵਾਈ ਮੀਡੀਆ ਦਾ ਇੱਕੋ ਨੰਬਰ ਹੈ ਇਹ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਚਾਹੁੰਦੇ ਹੋ ਕਿ ਬਿਜ਼ਨਸ ਨੂੰ ਗਰੋ ਕਰਨਾ ਰੇਡੀਓ ਟੀਵੀ ਨਿਊਜ਼ ਪੇਪਰ ਆਨਲਾਈਨ ਚਾਰੋਂ ਪਲੇਟਫਾਰਮ ਮੌਜੂਦ ਨੇ ਆਲ ਫੋਰ ਪਲੇਟਫਾਰਮ ਦੇ ਉੱਤੇ ਤੁਹਾਡਾ ਬਿਜ਼ਨਸ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ ਜਾਏਗਾ 416-475-5000 ਐਂਡ ਇੱਕ ਚੀਜ਼ ਮੈਂ ਕੁਇਕਲੀ ਹੋਰ ਦੱਸਵਾਂ ਹਾਂਜੀ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੇ ਸਾਡੇ ਫੋਰ ਆਰ ਐਕਸਪੈਂਸ਼ਨ ਪਲਾਨਸ ਤਕਰੀਬਨ 4-5 ਡਿਪਾਰਟਮੈਂਟਸ ਦੇ ਵਿੱਚ ਤੇ ਸਾਨੂੰ ਬੜੀ ਤੇਜ਼ੀ ਨਾਲ ਜ਼ਰੂਰਤ ਹੈ ਸੋ ਇੱਕ ਤੇ ਸਾਨੂੰ ਵੀਡੀਓ ਐਡੀਟਰਸ ਦੀ ਜ਼ਰੂਰਤ ਹੈਗੀ ਆ ਜੇ ਤੁਸੀਂ ਵਧੀਆ ਵੀਡੀਓ ਐਡੀਟਿੰਗ ਜਾਣਦੇ ਹੈਗੇ ਹੋ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਹੋ ਈਵਨ ਵੈਂਕੂਵਰ ਬੇਸਡ ਹੈਗੇ ਕੋਈ ਬੰਦਾ ਤੇ ਜਾਂ ਕੋਈ ਸਟੇਟ ਦੇ ਵਿੱਚ ਅਮਰੀਕਾ ਦੇ ਵਿੱਚ ਬੇਸਡ ਹੈ ਸਾਨੂੰ ਉੱਥੇ ਵੀ ਚਾਹੀਦੇ ਨੇ ਯੂ ਐਸ ਔਰ ਜੇ ਤੁਹਾਡੇ ਕੋਲ ਫਰੈਂਡਸ ਵਗੈਰਾ ਯੂ ਐਸ 'ਚ ਹੈਗੇ ਨੇ ਕਹਿੰਦੇ ਇੱਥੇ ਟੋਰੋਂਟੋ ਵੀ ਹੈਗੇ ਨੇ ਸੋ ਕਿਤੇ ਵੀ ਚਾਹੇ ਤੁਸੀਂ ਹੈਗੇ ਹੋ ਤਾਂ ਸਾਨੂੰ ਵੀਡੀਓ ਐਡੀਟਰਸ ਦੀ ਜ਼ਰੂਰਤ ਹੈਗੀ ਆ ਯੂ ਐਸ ਦੇ ਵਿੱਚ ਵੈਂਕੂਵਰ ਕੈਲਗਰੀ ਔਰ ਇੱਥੇ ਟੋਰੋਂਟੋ ਦੇ ਵਿੱਚ ਪਲੱਸ ਸਾਨੂੰ ਮਾਰਕੀਟਿੰਗ ਦੇ ਵਿੱਚ ਜੇ ਬਿਲਕੁਲ ਜ਼ਰੂਰਤ ਹੈ ਸੋ ਜੇ ਤੁਸੀਂ ਕੋਈ ਵਧੀਆ ਮਾਰਕੀਟਿੰਗ ਪ੍ਰੋਫੈਸ਼ਨਲ ਹੈਗੇ ਹੋ ਤਾਂ ਵੀ ਡੈਫੀਨੇਟਲੀ ਵੀ ਨੀਡ ਯੂ ਵੈਦਰ ਯੂ ਆਰ ਇਨ ਯੂ ਐਸ ਇਨ ਐਨੀ ਏਰੀਆ ਇਨ ਯੂ ਐਸ ਜਾਂ ਤੁਸੀਂ ਵੈਂਕੂਵਰ ਕੈਲਗਰੀ ਜਾਂ ਟੋਰੋਂਟੋ ਕਿਤੇ ਵੀ ਹੈਗੇ ਹੋ ਮਾਰਕੀਟਿੰਗ ਦੇ ਵਿੱਚ ਪਲੱਸ ਇਸ ਤੋਂ ਇਲਾਵਾ ਰੇਡੀਓ ਔਰ ਟੀਵੀ ਜੇ ਤੁਸੀਂ ਵਧੀਆ ਹੋਸਟ ਕਰ ਸਕਦੇ ਹੈਗੇ ਹੋ ਟਾਈਮ ਪਾਸ ਨਹੀਂ ਵਧੀਆ ਜੇ ਤੁਸੀਂ ਇਫ ਯੂ ਥਿੰਕ ਯੂ ਆਰ ਰੀਅਲੀ ਪ੍ਰੋਫੈਸ਼ਨਲ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਤੇ ਉਹ ਵੀ ਤੁਸੀਂ ਦੱਸਣਾ ਹੈਗਾ ਬਿਕੋਜ਼ ਵੀ ਵਿਲ ਟਰਾਈਂਗ ਟੂ ਮੇਕ ਸ਼ੋਰ ਕਿ ਤੁਹਾਨੂੰ ਹੋਸਟ ਜਿਹੜੇ ਨੇ ਬਹੁਤ ਵਧੀਆ ਹੋਣ ਔਰ ਡਜ਼ਨਟ ਮੈਟਰ ਕੋਈ ਅਮਰੀਕਾ 'ਚ ਹੈਗਾ ਡੈਫੀਨੇਟਲੀ ਵੀ ਨੀਡ ਰਿਪੋਰਟਰਸ ਵੀ ਨੀਡ ਪੀਪਲ ਇਨ ਸਟੇਟਸ ਐਜ਼ ਵੈਲ ਜਾਂ ਤੁਸੀਂ ਵੈਂਕੂਵਰ ਕੈਲਗਰੀ ਟੋਰੋਂਟੋ ਕਿਤੇ ਵੀ ਹੈਗੇ ਹੋ ਬਟ ਟਾਈਮ ਪਾਸ ਨਹੀਂ ਵਧੀਆ ਹੋਣਾ ਚਾਹੀਦਾ ਚਾਹੇ ਰੇਡੀਓ ਲਈ ਜਾਂ ਚਾਹੇ ਟੀਵੀ ਲਈ ਦੋਨਾਂ ਲਈ ਰੇਡੀਓ ਓਨਲੀ ਇਨ ਟੋਰੋਂਟੋ ਟੀਵੀ ਕਿਤੇ ਵੀ ਤੁਸੀਂ ਵਧੀਆ ਜੇ ਟੀਵੀ ਹੋਸਟਿੰਗ ਕਰ ਸਕਦੇ ਹੋ ਯੂ ਥਿੰਕ ਕੋਈ ਪ੍ਰੋਫੈਸ਼ਨਲ ਹੈ ਤਾਂ ਬਿਲਕੁਲ ਸੋ ਵਾਈ ਮੀਡੀਆ ਦੇ ਇਸ ਨੰਬਰ ਤੇ ਸੰਪਰਕ ਕਰਕੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ 416-475-5000 416-475-5000 ਐਂਡ ਦੇਰ ਆਰ ਅਦਰ ਡਿਪਾਰਟਮੈਂਟਸ ਐਜ਼ ਵੈਲ ਪਰ ਇਹ 3-4 ਡਿਪਾਰਟਮੈਂਟ ਸਾਨੂੰ ਫੋਰਨ ਜ਼ਰੂਰਤ ਹੈ ਫੋਰ ਦ ਐਕਸਪੈਂਸ਼ਨ ਪਲਾਨਸ ਆਫ ਵਾਈ ਮੀਡੀਆ 416-475-5000 ਹੋਰ ਵੀ ਕੋਈ ਤੁਸੀਂ ਕੰਮ ਜੇ ਵਧੀਆ ਤੁਸੀਂ ਲੱਗਦਾ ਹੈ ਕਿ ਤੁਸੀਂ ਜੋ ਵਧੀਆ ਕੰਟਰੀਬਿਊਟ ਕਰ ਸਕਦੇ ਹੋ ਯੂ ਥਿੰਕ ਯੂ ਕੈਨ ਬੀ ਅ ਵੈਰੀ ਗੁੱਡ ਕੰਟਰੀਬਿਊਟਰ ਇਨ ਐਨੀ ਫੀਲਡ 416-475-5000 ਇਹਦੇ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਬਟ ਜੋ ਮੈਂ ਪਹਿਲਾਂ ਕਿਹਾ ਕਿ ਵੀ ਨੀਡ ਵੈਰੀ ਰੀਅਲੀ ਪ੍ਰੋਫੈਸ਼ਨਲ ਰੀਅਲੀ ਗੁੱਡ ਪੀਪਲ ਹਾਂਜੀ ਇਕਬਾਲ ਜੀ ਤੁਸੀਂ ਆਉਂਦੇ ਰਹੋ ਜੀ ਗੋ ਹੈਡ
ਆਈ
ਐਮ ਫਾਈਨ ਸਰ ਆਈ ਐਮ ਫਾਈਨ ਹਾਊ ਆਰ ਯੂ ਇਕਬਾਲ ਸਾਹਿਬ ਹਾਂਜੀ
ਸਰ ਜੀ ਦੋ ਤਿੰਨ ਪੁਆਇੰਟ ਸੀ ਇੱਕ ਤੇ ਤੁਹਾਡੀ ਖਬਰ ਸੀ ਕਿ ਜਿਹੜਾ ਇੰਡੀਆ ਨੂੰ ਅਮਰੀਕਾ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਛੱਡ ਕੇ ਜਾਏਗਾ ਆਪਣੀ ਜਗ੍ਹਾ ਇੱਕ ਤਾਂ ਇਹ ਗੱਲ ਹੈਗੀ ਦੂਸਰੀ ਦੋ ਚਾਰ ਗੱਲਾਂ ਸੀ ਇੱਕ ਜ਼ਰਦਾਰੀ ਸਾਹਿਬ ਨੇ ਸਾਡੇ ਬੜੇ ਪਿਆਰੇ ਉਹ ਖੁਦ ਬਲੋਚ ਨੇ ਉਹਨਾਂ ਨੂੰ ਪਤਾ ਹੈਗਾ ਅੱਧਾ ਬਲੋਚਿਸਤਾਨ ਅੱਧੇ ਬਲੋਚ ਜਿਹੜੇ ਹੈਗੇ ਉਹਨਾਂ ਦੀ ਆਬਾਦੀ ਸਿੰਧ ਵਿੱਚ ਹੈਗੀ ਤੇ 30% ਜਿਹੜੀ ਹੈਗੀ ਪੰਜਾਬ ਵਿੱਚ ਹੈਗੀ ਬਲੋਚਾਂ ਦਾ ਕੰਟਰੋਲ ਹੈਗਾ ਪਾਕਿਸਤਾਨ ਦੇ ਉੱਤੇ ਉਹ ਕਿਸ ਤਰ੍ਹਾਂ ਅਲੱਗ ਹੋਏਗੇ ਉਹ ਖੁਦ ਬਲੋਚ ਹੀ ਤੁਹਾਨੂੰ ਕਹਿ ਰਹੇ ਨੇ ਕਿ ਪਤਾ ਹੱਸਣ ਵਾਲੀ ਗੱਲ ਹੈਗੀ ਕਿ ਬਲੋਚ ਤਾਂ ਸਾਰੀ ਜਗ੍ਹਾ ਮਤਲਬ ਬੜੇ ਲੈਂਡਲੋਰਡ ਨੇ ਬੜੀ ਮਤਲਬ ਪਾਵਰਫੁਲ ਨੇਸ਼ਨ ਹੈਗੀ ਉਹਨਾਂ ਨੇ ਕਿਸ ਤਰ੍ਹਾਂ ਮਤਲਬ ਅਲੱਗ ਹੋਣੇ, ਉਹ ਕਿਹੜੇ ਮਤਲਬ ਪ੍ਰੋਬਲਮ ਵਿੱਚ ਹੈਗੇ ਕਿ ਕਸ਼ਮੀਰ ਦੀ ਤਰ੍ਹਾਂ ਕਿਉਂ ਅਲੱਗ ਹੋਣ ਦੀ ਸੋਚਣਗੇ। ਦੂਜੀ ਗੱਲ, ਪਾਕਿਸਤਾਨ ਇੱਕ ਟੈਰਰਿਸਟ ਕੰਟਰੀ ਹੈਗਾ, ਅਸੀਂ ਸਾਡਾ ਟੈਰਰਿਜ਼ਮ ਅਮੈਰੀਕਾ ਨੇ ਯੂਜ਼ ਕੀਤਾ ਅਫਗਾਨਿਸਤਾਨ ਤੋਂ ਕੱਢਾ ਰਸ਼ੀਆ ਨੂੰ, ਤੇ ਹੁਣ ਉਹ ਸਾਡੇ ਕੋਲ ਬੈਗਿੰਗ ਕਰ ਰਿਹਾ ਕਿ ਮੈਨੂੰ ਵੀ ਕੱਢੋ, ਅਸੀਂ ਉਹਨਾਂ ਨੂੰ ਵੀ ਕੱਢਾਂਗੇ, ਅਸੀਂ ਇੰਡੀਆ ਨੂੰ ਲੈ ਕੇ ਆਏਂਗੇ ਉੱਥੇ, ਔਰ ਅਸੀਂ ਇੰਡੀਆ ਨੂੰ ਨਹੀਂ ਕੱਢਾਂਗੇ, ਅਸੀਂ ਕੱਢਾਂਗੇ ਇੰਡੀਆ ਨੂੰ ਸਿਰਫ ਕਸ਼ਮੀਰ ਤੋਂ। ਇਹ ਤੁਸੀਂ ਦੇਖ ਲੈਣਾ ਕਿ ਅਸੀਂ ਦੋ ਪਾਵਰਾਂ ਨੂੰ, ਸੁਪਰ ਪਾਵਰਾਂ ਨੂੰ ਕੱਢਿਆ ਹੈ, ਇੱਕ ਨੂੰ ਕੱਢ ਰਹੇ ਹੈਗੇ, ਇੱਕ ਨੂੰ ਕੱਢਿਆ ਹੈਗਾ ਅਫਗਾਨਿਸਤਾਨ ਤੋਂ, ਤੇ ਤੁਹਾਨੂੰ ਜ਼ਰੂਰ ਅਫਗਾਨਿਸਤਾਨ ਵਿੱਚ ਲੈ ਕੇ ਆਏਂਗੇ, ਮਤਲਬ ਸੋਰੀ ਇੰਡੀਆ ਨੂੰ, ਬਟ ਕਸ਼ਮੀਰ ਤੋਂ ਜ਼ਰੂਰ ਕੱਢੇਂਗੇ। ਐਂਡ ਬਲੋਚਾ ਨੇ ਖੁਦ ਹੀ ਤੁਹਾਨੂੰ ਫੋਨ ਕਰ ਕਰਕੇ ਕਹਿ ਦਿਆ ਹੈ, ਔਰ ਮੈਨੇ ਤੁਹਾਨੂੰ ਬਤਾਇਆ ਹੈਗਾ ਕਿ ਬਲੋਚ ਕਮ ਹੈਗੇ ਬਲੋਚਿਸਤਾਨ ਵਿੱਚ, ਦੇ ਆਰ ਮੋਰ ਇਨ ਸਿੰਧ, ਦੇ ਆਰ ਮੋਰ ਇਨ ਪੰਜਾਬ, ਤਾਂ ਤੁਸੀਂ ਕਿਸ ਤਰ੍ਹਾਂ ਕੱਟੋਗੇ ਇਹ ਤਾਂ ਸੋਚੋ ਕਦੀ। ਥੈਂਕ ਯੂ ਵੈਰੀ ਮਚ।
ਠੀਕ ਹੈ ਜੀ, ਇਕਬਾਲ ਸਾਹਿਬ ਤੁਹਾਡੇ ਵਿਚਾਰ ਜਿਹੜੇ ਨੇ ਜੀ ਔਨ ਦੀ ਚਲੇ ਗਏ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਜੀ ਟੈਰਰਿਜ਼ਮ ਦੇ ਜ਼ਰੀਏ ਅਮਰੀਕਾ ਨੂੰ, ਸੋਰੀ ਰਸ਼ੀਆ ਨੂੰ ਉੱਥੋਂ ਕੱਢ ਦਿੱਤਾ ਅਫਗਾਨਿਸਤਾਨ ਤੋਂ, ਤੇ ਹੁਣ ਪਾਕਿਸਤਾਨ ਜਿਹੜਾ ਹੈ ਜੀ ਉਹ ਅਮਰੀਕਾ ਨੂੰ ਵੀ ਕੱਢ ਰਿਹਾ ਹੈਗਾ ਉੱਥੋਂ। ਮੈਂ ਇਸ ਇਹ ਡਿਸਕਸ਼ਨ ਫਿਰ ਲੰਬੀ ਹੋ ਜਾਏਗੀ, ਬਸ ਮੈਂ ਇੰਨੀ ਗੱਲ ਕਹਾਂਗਾ ਕਿ ਉਹਦੇ ਲਈ ਪ੍ਰਾਈਜ਼ ਕੀ ਦੇਣੀ ਪਈ ਹੈ, ਵਟ ਸੋਰਟ ਆਫ ਪ੍ਰਾਈਜ਼ ਪਾਕਿਸਤਾਨ ਦੇ ਲੋਕਾਂ ਨੂੰ ਦੇਣੀ ਪਈ ਹੈ। ਅਸੀਂ ਜੋ ਅਮਰੀਕਾ ਨੂੰ ਹੁਣ ਬਾਹਰ ਕੱਢਣਾ ਨਹੀਂ ਕਰਨਾ, ਬਾਅਦ ਦੀ ਗੱਲ ਕਰ ਲੈਂਦੇ ਹਾਂ, ਰਸ਼ੀਆ ਨੂੰ ਬਾਹਰ ਕੱਢਣ ਦੀ ਪ੍ਰਾਈਜ਼ ਕੀ ਦੇਣੀ ਪਈ ਹੈ? ਡੂ ਯੂ ਥਿੰਕ ਕਿ ਉਹ ਔਰ ਕਸ਼ਮੀਰ ਦੇ ਵਿੱਚ ਵੀ ਹੁਣ ਤੁਸੀਂ ਕਹਿ ਰਹੇ ਹੋ ਜੀ ਕਸ਼ਮੀਰ ਤੋਂ ਵੀ ਕੱਢਾਂਗੇ ਇੰਡੀਆ ਨੂੰ, ਕਸ਼ਮੀਰ ਨੂੰ ਕੱਢਣ ਦੀ ਕੋਸ਼ਿਸ਼ ਵਿੱਚ ਕਿੰਨੀ ਪ੍ਰਾਈਜ਼ ਦੇਣੀ ਪੈ ਗਈ ਹੈ? ਹੈਵ ਯੂ ਐਵਰ ਕੈਲਕੂਲੇਟਡ ਦੈਟ ਕੋਸਟ? ਹਾਂ, ਉਹ ਜਜ਼ਬਾਤੀ ਬਿਆਨ ਬੜੇ ਚੰਗੇ ਆ ਕਿ ਜੀ ਘਾਹ ਖਾ ਕੇ ਵੀ, ਘਾਸ ਖਾ ਕੇ ਵੀ ਨਿਊਕਲੀਅਰ ਬੰਬ ਬਣਾਏਂਗੇ, ਹਜ਼ਾਰ ਸਾਲ ਤੱਕ ਲੜੇਂਗੇ, ਇਹ ਸਭ ਜਜ਼ਬਾਤੀ ਬਿਆਨ ਬੜੇ ਚੰਗੇ ਲੱਗਦੇ ਆ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਐਂਡ ਦ ਵਰਲਡ ਹੈਜ਼ ਨੈਵਰ ਰਿਮੇਨ ਦ ਸੇਮ। ਮੈਨੂੰ ਇੱਕ ਕਿਸੇ ਕੰਪਾਇਰ ਦਾ ਨਾਮ ਤੁਸੀਂ ਦੱਸ ਦੇਣਾ, ਕਿਸੇ ਕੰਪਾਇਰ ਦਾ? ਬੜੇ ਹਿਸਟੋਰੀਅਨਸ ਕਹਿੰਦੇ ਨੇ ਕਿ ਜੀ ਅਸ਼ੋਕਾ ਵਾਜ਼ ਵਨ ਆਫ ਦ ਗ੍ਰੇਟੈਸਟ ਐਂਪਰਰਸ, ਬੜੇ ਲੋਕ ਨੈਪੋਲੀਅਨ ਦੇ ਬਾਰੇ ਗੱਲ ਕਰਦੇ ਨੇ, ਹਿਟਲਰ ਦਾ ਵੀ ਇਹੀ ਸੁਪਨਾ ਸੀਗਾ ਕਿ ਜੀ ਮੈਂ ਦੁਨੀਆ ਦੇ ਉੱਤੇ ਮੈਂ ਕਬਜ਼ਾ ਕਰ ਲਾਂ, ਠੀਕ ਹੈ। ਔਰ ਫਸਟ ਵਰਲਡ ਵਾਰ ਵੀ ਇਸੇ ਲਈ ਹੋਇਆ, ਬਿਕੋਜ਼ ਬੜੇ ਸਾਰੇ ਰੀਜ਼ਨਸ ਨੇ ਉਹਦੇ ਫਸਟ ਵਾਰ ਦੇ, ਵਰਲਡ ਵਾਰ ਦੇ, ਕਿਸ ਦਿਨ ਡਿਟੇਲ 'ਚ ਦੱਸਾਂਗੇ, ਬਟ ਵਨ ਆਫ ਦ ਪ੍ਰਾਇਮਰੀ ਰੀਜ਼ਨਸ ਵਾਜ਼ ਜਰਮਨੀ, ਇਹ ਸੋਚਦਾ ਸੀਗਾ ਕਿ ਮੈਂ ਵੀ ਬ੍ਰਿਟੇਨ ਵਰਗਾ ਇੱਕ ਬੜਾ ਅੰਪਾਇਰ ਜਿਹੜਾ ਖੜਾ ਕਰਾਂ। ਸੋ ਐਕਸਪੈਂਸ਼ਨ ਪਲਾਨ ਜਾਂ ਬੜੀ ਉਮੀਦਾਂ ਦੇ ਨਾਲ ਬੜਾ ਕੁਛ ਪ੍ਰਾਈਜ਼ ਦੇਖੋ ਨਾ ਕੀ ਦੇਣੀ ਪਈ ਹੈ। ਸੈਕਿੰਡ ਵਰਲਡ ਵਾਰ ਤੋਂ ਬਾਅਦ ਇਹੀ ਇਸਟੈਬਲਿਸ਼ ਹੋਇਆ ਮੇਨਲੀ ਕਿ ਥੈਂਕਸ ਬਹੁਤ ਹੋ ਗਈ ਲੜਾਈਆਂ, ਜਿੰਨੇ ਕੁ ਆਪਣੀ ਕੰਟਰੀਜ਼ ਨੇ ਇਹਨਾਂ ਨੂੰ ਸੰਭਾਲ ਲਈ ਹੈ, ਇਹਨਾਂ ਵੈਸਟਰਨ ਕੰਟਰੀਜ਼ ਨੇ ਕਾਮਨ, ਅਸੀਂ ਇਸ ਲਈ ਇੱਥੇ ਆਉਂਦੇ ਹਾਂ ਕਿਉਂਕਿ ਇਹਨਾਂ ਵੈਸਟਰਨ ਕੰਟਰੀਜ਼ ਨੇ ਸਮਝ ਲਿਆ ਕਿ ਕਾਮਨ ਡਿਨੋਮੀਨੇਟਰ ਸੇ ਕੰਮ ਕਰਨਾ ਸ਼ੁਰੂ ਕਰ ਦਈਏ। ਦੈਟ ਇਜ਼ ਵਾਏ ਪਿਛਲੀ ਸਦੀ ਦੀਆਂ ਜਿਹੜੀਆਂ ਲੜਾਈਆਂ ਉਹ ਰਹਿ ਗਈਆਂ, ਬਟ ਅਸੀਂ ਜ਼ਰੂਰ ਲੜਦੇ ਰਹੇ ਹਾਂ। ਅਸੀਂ 71 ਦੀ ਜੰਗ ਵੀ ਲੜੀ, 65 ਦੀ ਜੰਗ ਵੀ ਲੜੀ, 99 ਦੇ ਵਿੱਚ ਵੀ ਜੰਗ ਲੜੀ, ਔਰ ਅੱਜ ਵੀ ਜੰਗ ਵਰਗਾ ਮਾਹੌਲ ਉੱਥੇ ਇੰਡੀਆ 'ਚ ਬਣਾ ਕੇ, ਅਸੀਂ ਇੰਡੀਆ ਪਾਕਿਸਤਾਨ ਦੋਨੋਂ ਤਰਫ ਅਸੀਂ ਮਾਹੌਲ ਬਣਾ ਕੇ ਰੱਖਿਆ ਹੋਇਆ। ਸੋ ਵਟ ਪ੍ਰਾਈਜ਼ ਦ ਕਾਮਨ ਪੀਪਲ ਹੈਵ ਟੂ ਪੇ? ਸੋ ਇਹਦੀ ਕੈਲਕੂਲੇਸ਼ਨ ਵੀ ਜ਼ਰੂਰ ਕੀਤੀ। ਐਂਡ ਬੋਥ ਸਾਈਡਸ ਆਫ ਦ ਫੈਂਸਿਸ, ਈਵਨ ਇੰਡੀਅਨ ਸਾਈਡ ਦੇ ਉੱਤੇ ਵੀ ਕਿੰਨਾ ਨੁਕਸਾਨ ਹੋਇਆ, ਪਾਕਿਸਤਾਨ ਸਾਈਡ ਦਾ ਕਿੰਨਾ ਨੁਕਸਾਨ ਹੋਇਆ, 1.5 ਮਿਲੀਅਨ ਉੱਥੋਂ ਅਫਗਾਨੀ ਜਿਹੜੇ ਇੱਥੇ ਆ ਗਏ, ਕਲਾਸ਼ਨਿਫਕੋਫ ਕਲਚਰ ਆ ਗਿਆ, ਡਰੱਗਸ, ਉਹ ਤਾਂ ਖੇਤੀ ਕਿੰਨੀ ਹੁੰਦੀ ਸੀ ਉੱਥੇ ਡਰੱਗਸ ਦੀ, ਉਹ ਡਰੱਗਸ ਐਂਟਰ ਕਰ ਗਈ ਪਾਕਿਸਤਾਨ ਦੇ ਵਿੱਚ, ਕਿੰਨਾ ਇਕਨੋਮਿਕ ਨੁਕਸਾਨ ਕਿੰਨਾ ਹੋ ਗਿਆ, ਕਲਚਰ ਹੀ ਟੋਟਲੀ ਜਿਹੜਾ ਉਹ ਚੇਂਜ ਹੋ ਗਿਆ। ਸੋ ਬਾਕੀ ਤੁਹਾਡੀ ਆਪਣੀ ਜ਼ਾਤੀ ਰਾਏ ਹੈ, ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕਾ ਨੂੰ, ਸੋਰੀ ਰਸ਼ੀਆ ਨੂੰ ਉੱਥੋਂ ਭਜਾ ਕੇ ਪਾਕਿਸਤਾਨ ਨੇ ਕੋਈ ਬੜਾ ਵੱਡਾ ਤੀਰ ਮਾਰ ਲਿਆ, ਔਰ ਅੱਗੇ ਕਸ਼ਮੀਰ ਦੀ ਵੀ ਕੀਮਤ ਜੋ ਦਿੱਤੀ ਔਰ ਦੇਣ ਲਈ ਤਿਆਰ ਨੇ ਉੱਥੇ ਦੇ ਲੋਕ, ਆਈ ਡਾਊਟ। ਜਜ਼ਬਾਤੀ ਕਰਕੇ ਤਾਂ ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਰਿਸਰਚ ਵੀ ਸ਼ੇਅਰ ਕਰ ਦੇਣਾ ਹੈਗਾ ਕਿ ਵਟ ਆਰ ਦ ਪ੍ਰਾਇਰਿਟੀਜ਼ ਆਫ ਦ ਪੀਪਲ ਆਫ ਪਾਕਿਸਤਾਨ। ਜੇ ਤੁਸੀਂ ਇਹ ਪਾਕਿਸਤਾਨ ਦੇ ਵਿੱਚ ਹੀ ਹੋਇਆ ਇਸ ਰਿਸਰਚ, ਪਾਕਿਸਤਾਨ ਦੇ ਨਿਊਜ਼ ਪੇਪਰ ਦੇ ਵਿੱਚ ਹੀ ਛਪਿਆ, ਜੇ ਤੁਹਾਨੂੰ ਇਹ ਜਜ਼ਬਾਤੀ ਬਿਆਨ ਹੈ ਜੀ ਕਸ਼ਮੀਰ ਹਮਾਰੀ ਸ਼ਹਿਰ ਅੱਗ ਹੈ, ਠੀਕ ਹੈ ਜੀ, ਸ਼ਹਿਰ ਅੱਗੇ ਗੀਤ, ਉਹਦੇ ਬਗੈਰ ਜੀ ਕਿੱਦਾਂ ਰਹੇ ਆ, ਕਸ਼ਮੀਰ ਤਾਂ ਹੈ ਨਹੀਂ, ਲੈਣਾ ਹੈ ਤਾਂ ਉਦੋਂ ਜਿੱਦਾਂ ਮਰਜ਼ੀ ਬਾਅਦ 'ਚ ਲੈ ਲਿਆ ਜਾਵੇ। ਜਿਹੜੇ ਮੈਂ 10 ਪੁਆਇੰਟਸ ਦੱਸੇ ਨੇ, ਜੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਗਲਤ ਲੱਗਦਾ ਤੇ ਮੈਨੂੰ ਜ਼ਰੂਰ ਦੱਸ ਦੇਣਾ। ਮੇਰੇ ਜਿਹੜੇ 10 ਪੁਆਇੰਟਸ ਨੇ ਕਿ ਇਹ 10 ਪੁਆਇੰਟ ਏਜੰਡਾ ਦੇ ਉੱਤੇ ਇੰਡੀਆ ਨੂੰ ਪਾਕਿਸਤਾਨ ਨੂੰ ਸਮਝੌਤਾ ਕਰਨਾ ਚਾਹੀਦਾ ਇਹਨਾਂ 10 ਪੁਆਇੰਟਸ ਦੇ ਉੱਤੇ। ਪੁਆਇੰਟ ਨੰਬਰ 1, ਜਿਹੜਾ ਪਾਕਿਸਤਾਨ ਸਾਈਡ ਦੇ ਕਸ਼ਮੀਰ ਹੈ ਉਹ ਪਾਕਿਸਤਾਨ ਦਾ ਹੋ ਗਿਆ ਜੀ, ਅੱਜ ਤੋਂ ਬਾਅਦ ਹਮੇਸ਼ਾ ਲਈ ਜਿਹੜੀ ਲਾਈਨ ਆਫ ਕੰਟਰੋਲ ਹੈ, ਇਟਸ ਨੋਟ ਬਾਰਡਰ ਨਹੀਂ ਹੈ, ਉਹ ਲਾਈਨ ਆਫ ਕੰਟਰੋਲ ਹੈ। ਇੱਕ ਲਾਈਨ ਇੱਕ LOC ਹੈ, ਇੱਕ ਉਹ ਏਸੀ ਆ, ਲਾਈਨ ਆਫ ਐਕਚੁਅਲ ਕੰਟਰੋਲ, ਠੀਕ ਹੈ, ਇੱਕ ਐਲ ਓ ਸੀ ਹੈ, ਇੱਕ ਲਾਈਨ ਆਫ ਐਕਚੁਅਲ ਕੰਟਰੋਲ, ਐਕਚੁਅਲ ਕੰਟਰੋਲ ਕਹਿੰਦੇ ਤੁਸੀਂ ਐਲ ਓ ਸੀ ਨੂੰ ਜਾਂ ਐਲ ਓ ਏ ਸੀ ਨੂੰ, ਬਾਰਡਰ ਤਸਲੀਮ ਕਰ ਲਿਆ ਜਾਏ ਕਿ ਠੀਕ ਹੈ ਜੀ ਅੱਜ ਤੋਂ ਇਹ ਬਾਰਡਰ ਹੈ, ਤੁਸੀਂ ਆਪਣੇ ਘਰ ਖੁਸ਼ ਰਹੋ, ਅਸੀਂ ਆਪਣੇ ਘਰ ਖੁਸ਼ ਹੈਗੇ ਹਾਂ, ਦੈਟਸ ਪੁਆਇੰਟ ਨੰਬਰ 1। ਸੈਕਿੰਡ ਪੁਆਇੰਟ ਇਹ ਹੈ ਕਿ ਯੈਸ, ਕੰਟਰੀਜ਼ ਨੂੰ ਵੱਡਾ ਜਿਗਰਾ ਦਿਖਾਉਣਾ ਚਾਹੀਦਾ, ਇੰਡੀਆ ਕੈਨ ਅਫੋਰਡ ਦੈਟ, ਜੇ 425 ਬਿਲੀਅਨ ਹੈ, 450 ਬਿਲੀਅਨ ਹੈ ਜਾਂ 400 ਬਿਲੀਅਨ ਵੀ ਹੈ, ਅੱਜ ਇਮਰਾਨ ਖਾਨ ਸਾਹਿਬ ਨੇ ਕਿਹਾ, ਅੱਜ ਹੀ ਕਿਹਾ ਹੈ ਕਿ ਹੋਰ 3-4 ਚੀਜ਼ਾਂ ਵੀ ਉਹਨਾਂ ਨੇ ਗਿਣਾਈਆਂ ਅੱਜ ਇਮਰਾਨ ਖਾਨ ਸਾਹਿਬ ਨੇ, ਅੱਜ ਉਹਨਾਂ ਨੇ ਕਿਹਾ ਹੈ ਕਿ ਜੀ ਫੋਰਨ ਰਿਜ਼ਰਵ ਦੀ ਕਮੀ ਹੈ, ਤਾਂ ਇੰਡੀਆ ਕਹੇ ਯਾਰ ਫੋਰਨ ਰਿਜ਼ਰਵ ਤੁਹਾਡੇ ਕੋਲ 7-8 ਬਿਲੀਅਨ ਹੈ, ਦੇਖੋ ਐਜ ਵੀ ਸਪੀਕ ਪਾਕਿਸਤਾਨ ਕੋਲ ਹਜੇ 10 ਬਿਲੀਅਨ ਵੀ ਫੋਰਨ ਰਿਜ਼ਰਵ ਨਹੀਂ ਹੈ, ਇੰਡੀਆ ਹੈਜ਼ 400 ਐਂਡ ਅ ਚੇਂਜ, ਜਦ ਮੈਂ ਚੇਂਜ ਦੀ ਗੱਲ ਕਰ ਰਿਹਾ ਤਾਂ ਉਹਦੇ ਚ 15-20 ਬਿਲੀਅਨ ਡਾਲਰ ਉੱਪਰ ਹੋਏਗਾ। ਸੋ ਇੰਡੀਆ ਕੈਨ ਅਫੋਰਡ ਦੈਟ, ਇੰਡੀਆ ਜਾ ਕੇ ਕਹੇ ਜੀ ਚਾਈਨਾ ਤੋਂ ਜੋ ਮਿਲ ਰਿਹਾ ਚੰਗੀ ਗੱਲ ਹੈ, ਸਾਊਦੀ ਅਰੇਬੀਆ ਤੋਂ ਮਿਲ ਰਿਹਾ ਚੰਗੀ ਗੱਲ ਹੈ, ਸਰ ਇਨ ਗੁੱਡ ਫੇਥ। ਪੁਆਇੰਟ ਨੰਬਰ 2, 10 ਪੁਆਇੰਟ ਦਾ ਜਿਹੜਾ ਮੇਰਾ ਏਜੰਡਾ ਹੈ, ਇਮਰਾਨ ਖਾਨ ਸਾਹਿਬ ਅਸੀਂ ਹੱਥ ਵਧਾਉਂਦੇ ਹਾਂ, 10 ਬਿਲੀਅਨ ਡਾਲਰ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੇ ਰਹੇ ਹਾਂ, ਪੱਕਾ ਨਹੀਂ ਦੇ ਰਹੇ ਵੀ ਪੱਕੇ ਪੈਸੇ ਨਹੀਂ ਦੇ ਰਹੇ ਹਾਂ, ਲਾਈਨ ਆਫ ਕ੍ਰੈਡਿਟ ਦੇ ਰਹੇ ਹਾਂ, ਡੈਫਰਡ ਪੇਮੈਂਟ ਕਰ ਦਿਆਂਗੇ, ਸਾਲ 2-3 ਸਾਲ ਬਾਅਦ ਪੈਸੇ ਵਾਪਸ ਆਉਂਦੇ ਰਹਿਣਗੇ। ਉਹਦੇ ਨਾਲ ਇੱਕ ਵੱਡਾ ਜਿਗਰਾ ਦਿਖਾਉਂਦੇ, ਮੈਂ ਜਿੱਦਾਂ ਕਹਿੰਦਾ ਨਾ ਕੋਈ ਵੀ ਲਾਈਫ 'ਚ ਕੰਮ ਕਰਨਾ ਤੇ ਜਿਗਰੇ ਦੀ ਬੜੀ ਜ਼ਰੂਰਤ ਹੈ, ਉਹਨਾਂ ਨੂੰ 10 ਬਿਲੀਅਨ ਡਾਲਰ ਲਾਈਨ ਆਫ ਕ੍ਰੈਡਿਟ ਦੇ ਦਿਓ, ਦੈਟਸ ਪੁਆਇੰਟ ਨੰਬਰ 2। ਪੁਆਇੰਟ ਨੰਬਰ 3 ਕੀ ਹੋਏਗਾ ਕਿ ਦੋਨੋਂ ਦੇਸ਼ਾਂ ਦੇ ਵਿੱਚ, ਤਾਂ ਕਿ ਹੋਰ ਵਿਸ਼ਵਾਸ ਪੈਦਾ ਹੋ ਜਾਏ, ਕ੍ਰਿਕਟ ਸ਼ੁਰੂ ਕਰ ਦਿਓ।